ਨੂੰ ਸਪੋਰਟ ਕਰਨ ਲਈ ਤੁਸੀਂ ਸਾਡੀ ਵੈਬਸਾਈਟ chanpardesi.com ਤੇ ਵਿਜ਼ਿਟ ਕਰਕੇ
ਤੁਹਾਡੇ ਦਿਲ ਦਰਵਾਜ਼ਿਆਂ ਤੇ ਰੇਡੀਓ ਚੰਨ ਪਰਦੇਸੀ ਦੇ ਪ੍ਰੋਗਰਾਮ ਦਿੰਦੇ ਰਹਿਣ ਦਸਤਕ, ਤੁਹਾਡੀ ਤੇ ਚੰਨ ਪਰਦੇਸੀ ਦੀ ਸਾਂਝ ਰਵੇ ਪੱਕੀ।
ਇਸ ਲਈ ਰੇਡੀਓ ਚੰਨ ਪਰਦੇਸੀ ਦੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਾਨੂੰ ਲੋੜ ਹੈ ਤੁਹਾਡੀ ਸਪੋਰਟ ਤੇ ਤੁਹਾਡੇ ਸਾਥ ਦੀ। ਚੰਨ ਪਰਦੇਸੀ ਰੇਡੀਓ ਨੂੰ ਸਪੋਰਟ ਕਰਨ ਲਈ ਤੁਸੀਂ ਸਾਡੀ ਵੈਬਸਾਈਟ chanpardesi.com ਤੇ ਵਿਜ਼ਿਟ ਕਰਕੇ ਤੇ ਰਾਈਟ ਸਾਈਡ ਤੇ ਬਣੇ ਸਬਸਕ੍ਰਿਪਸ਼ਨ ਆਪਸ਼ਨ ਚ ਜਾ ਕੇ 10 to $200 ਤੱਕ ਕਲਿੱਕ ਕਰ ਸਕਦੇ ਹੋ।
ਤੁਹਾਡੇ ਵੱਲੋਂ ਕੀਤੀ ਇਸ ਮਦਦ ਲਈ ਰੇਡੀਓ ਚੰਨ ਪਰਦੇਸੀ ਧੰਨਵਾਦੀ ਹੋਵੇਗਾ।
ਸਪੋਰਟ ਚੰਨ ਪਰਦੇਸੀ ਨੂੰ ਕਰੋ।
ਰੇਡੀਓ ਚੰਨ ਪਰਦੇਸੀ ਦੇ ਸਤਿਕਾਰਤ ਸਰੋਤਿਆਂ ਲਈ ਇੱਕ ਸੂਚਨਾ।
ਰੇਡੀਓ ਚੰਨ ਪਰਦੇਸੀ ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਵੱਖ ਵੱਖ ਮਹਿਮਾਨ ਸ਼ਖਸੀਅਤਾਂ ਵੱਲੋਂ ਵੱਖ ਵੱਖ ਵਿਸ਼ਿਆਂ ਤੇ ਪੇਸ਼ ਕੀਤੇ ਜਾਂਦੇ ਵਿਚਾਰਾਂ ਨਾਲ ਰੇਡੀਓ ਚੰਨ ਪਰਦੇਸੀ ਦਾ ਸਹਿਮਤ ਹੋਣਾ ਜਾਂ ਨਾ ਹੋਣਾ ਜ਼ਰੂਰੀ ਨਹੀਂ ਹੈ।
ਪ੍ਰੋਗਰਾਮ ਚ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ। ਵੈਨਕੂਵਰ ਕੈਨੇਡਾ ਤੋਂ 778-724-0752 ਤੇ। ਕੈਲੀਫੋਰਨੀਆ ਤੋਂ 559-512-1128 ਤੇ। ਆਸਟ੍ਰੇਲੀਆ ਤੋਂ 6039-013-4419 ਤੇ। ਹਾਂਗਕਾਂਗ ਤੋਂ 8170-0136 ਤੇ। ਯੂਨਾਈਟਿਡ ਕਿੰਗਡਮ ਤੋਂ 020-3287-2145 ਤੇ ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਜੱਗ ਨੂੰ ਜੱਗ ਰਹਿਣ ਦੇ, ਰੱਬ ਨੂੰ ਰੱਬ ਰਹਿਣ ਦੇ, ਕੰਮ ਨੂੰ ਕੰਮ ਰਹਿਣ ਦੇ ਅਤੇ ਜੱਬ ਨੂੰ ਜੱਬ ਰਹਿਣ ਦੇ। ਜੱਗ ਨੂੰ ਜੱਗ ਰਹਿਣ ਦੇ, ਰੱਬ ਨੂੰ ਰੱਬ ਰਹਿਣ ਦੇ, ਕੰਮ ਨੂੰ ਕੰਮ ਰਹਿਣ ਦੇ, ਜੱਬ ਨੂੰ ਜੱਬ ਰਹਿਣ ਦੇ। ਕੁਝ ਨਹੀਂ ਬਦਲਦਾ ਐਵੇਂ ਗੱਲਾਂ ਦੇ ਨਾਲ, ਕੁਝ ਨਹੀਂ ਬਦਲਦਾ ਐਵੇਂ ਗੱਲਾਂ ਦੇ ਨਾਲ। ਘਾ ਨੂੰ ਘਾ ਰਹਿਣ ਦੇ ਅਤੇ ਦੱਬ ਨੂੰ ਦੱਬ ਰਹਿਣ ਦੇ। ਕਿਉਂ ਨਚਾਵੇਗਾ ਕਿਸੇ ਨੂੰ ਤੇਰੀ ਅਕਲ ਦਾ ਢੋਲ, ਕਿਉਂ ਨਚਾਵੇਗਾ ਕਿਸੇ ਨੂੰ ਤੇਰੀ ਅਕਲ ਦਾ ਢੋਲ। ਖੁਦ ਨੂੰ ਖੁਦ ਰਹਿਣ ਦੇ, ਸਭ ਨੂੰ ਸਭ ਰਹਿਣ ਦੇ। ਬਦਲ ਜਾਂਦੀ ਏ ਸੂਰਤ ਤੇਰੇ ਮਨ ਅੰਦਰ ਜਾ, ਬਦਲ ਜਾਂਦੀ ਏ ਸੂਰਤ ਤੇਰੇ ਮਨ ਅੰਦਰ ਜਾ। ਝਾਂਜਰ ਨੂੰ ਝਾਂਜਰ ਰਹਿਣ ਦੇ ਅਤੇ ਪੱਬ ਨੂੰ ਪੱਬ ਰਹਿਣ ਦੇ। ਬਹੁਤ ਔਖਾ ਹੈ ਜੀਤ ਉਲਟਾਉਣਾ ਪਰ ਸਥਿਤੀਆਂ ਨੂੰ, ਬਹੁਤ ਔਖਾ ਹੈ ਜੀਤ ਉਲਟਾਉਣਾ ਪਰ ਸਥਿਤੀਆਂ ਨੂੰ। ਪਾਸਾ ਪਾਸਾ ਰਹਿਣ ਦੇ, ਗੱਬ ਨੂੰ ਗੱਬ ਰਹਿਣ ਦੇ, ਜੱਗ ਨੂੰ ਜੱਗ ਰਹਿਣ ਦੇ, ਰੱਬ ਨੂੰ ਰੱਬ ਰਹਿਣ ਦੇ, ਕੰਮ ਨੂੰ ਕੰਮ ਰਹਿਣ ਦੇ ਅਤੇ ਜੱਬ ਨੂੰ ਜੱਬ ਰਹਿਣ ਦੇ। ਇਹਨਾਂ ਲਫਜ਼ਾਂ ਦੇ ਨਾਲ ਰੇਡੀਓ ਚੰਨ ਪਰਦੇਸੀ ਸੁਣ ਰਹੇ ਸਾਰੇ ਹੀ ਸਤਿਕਾਰਤ ਸਰੋਤਿਓ, ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰਨੀ ਜੀ। ਤੁਸੀਂ ਸੁਣ ਰਹੇ ਹੋ ਗੀਤਾਂ, ਗੱਲਾਂ, ਗਜ਼ਲਾਂ ਅਤੇ ਨਜ਼ਮਾਂ ਦਾ ਲਾਈਵ ਪ੍ਰੋਗਰਾਮ ਬੋਲ ਪੰਜਾਬੀ, ਢੋਲ ਪੰਜਾਬੀ। ਮੈਂ ਹਾਂ ਤੁਹਾਡਾ ਹੋਸਟ ਅਤੇ ਦੋਸਤ ਜੀਤ ਕੱਦੋਂ ਵਾਲਾ। आवाज़ दी इस खूबसूरत दुनिया के दोस्तों खुश आमदीद वेलकम स्वागतम दोस्तों हाजिर हाँ ताड़ी कचहरी दे विच अज दा एक खासम खास प्रोग्राम तलखियां लैके क्योंकि तलखियां ने मुक्कण दा नां नहीं लैंदियां ये दुखां दियां डोरां ने टुटण दा नां नहीं लैंदियां ये हंजुआं दियां नदियां ने सुकण दा नां नहीं लैंदियां ये गमां दियां रातां ने मुक्कण दा नां नहीं लैंदियां जिंदगी है दोस्तों जिंदगी दे नाल दो हथ करना ही पैना जदोजहद इंसान की चलती रहती है ये चलती ही रहनी है क्योंकि धरती दे उत्ते आए हुए हर एक उस जीव नूं जीवन दे लई संघर्ष करना पैंदा बेशक सानू लगता है कि कुछ पशु पंछी ने जिहड़े ये भी तो तुरे ही फिरते हैं पर जिन्हां दा परिवार है जिन्हां ने अपनी अंश ते वंश नूं अगे वधाउणा है उन्हां नूं उद्यम करने ही पैंदे कदे शिकार होना पैंदा ते कदे शिकारी बनना पैंदा डार्विन दा सिद्धांत ही कहिंदा है कि इस दुनिया दे उत्ते सिर्फ तकड़े जीव ही बचदे ने पर ये इंसान है इंसान ने तकड़े होण दा मतलब पैसे चों लभ लिया पाई एक दा बंदा ना कई बारी क्वांटल दे बंदे नूं मूहरे लाई फिरदा हुंदा क्योंकि इत्थे जोर पैसे दा शरीर दा जोर नहीं इत्थे पैसे दा जोर चलदा तां ही तां कहिंदे ने कि जिहदे घर दाणे उहदे कमले भी सियाणे जां कहीए कि तकड़े दा सत्ती वीही सौ पक्की गल्लां भी करांगे दोस्तों पर अज दीआं तलखियां दे विचों जां इह कहीआं कहां कि पिछले प्रोग्राम दे विचों कुछ गल्लां निकल के साडे सामने आईआं ने जिहदे विच आपां ने पंजाबी मां बोली बारे जां पंजाब दे स्कूलां दे विच जिस तरीके दे नाल बच्चिआं दे उत्ते तशद्दुद हो रिहा है उहदे बारे गल्लां बात आपां कीतीआं सी बहुत सारे दोस्तां ने मेरे तक यह बेनती पहुँचाई है कि इस विषय में ही कंटिन्यू रखियो तो मेरी बेनती है उन्होंने सारे दोस्तों अगर तक ये आवाज़ मेरी अज पहुँच रही है तो तुम सुन रहे हो इस प्रोग्राम के नाल जुड़े हुए हो तो अपनी जिहड़ी भी गलबात कहनी चाहते हो तो लाइना खुलियां ने दोस्तों किसी वेले भी हाजिर हो सकते हो असी धन्नवादी हाँ सरदार कुलदीप सिंह बाठ जी के जिन्हां दे सहयोग के सदका रेडियो चन्न परदेसी दी तरंगां दे नाल ये आवाज़ तुहाडे तक पहुँचती है तुसी सारी दुनिया दे विच इस आवाज़ नूं कबूलदे हो तुहाडा दिलों धन्नवाद है दोस्तो ते बेनती इक ही है कि रेडियो चन्न परदेसी दी बात अपने रिश्तेदारां दे नाल मित्रां दे नाल मिलण गिलण वालिआं दे नाल किसे महफल दे विच होवो विआह शादी दे विच होवो किसे भी समागम दे विच जिथे लगे कि असी गल कर सकते हैं कह सकते हैं उत्थे रेडियो चन्न परदेसी दी गल करके इन्ना जरूर दस दिया करो कि रेडियो चन्न परदेसी तो किस तरीके के प्रोग्राम पेश होंदे ने ते होर भी सज्जन सुन सकन रेडियो चन्न परदेसी तो पेश होंदे बहुत ही म्यारी ते सच्चे सुच्चे प्रोग्राम ते इन्हां प्रोग्रामां दी माली मदद दे लई तुसीं कोई प्रोग्राम स्पोंसर कर सकते हो ऐड दे सकते हो इस तों इलावा सीधे रूप दे विच माली मदद दे लई तुसीं दर्शन सिंह बसराऊ जी नूं 815-557-9999 ते सरवण सिंह टवाणा जी नूं 219-670-4479 ते फोन कमा सकते हो दोस्तों मां बोली किसी भी नियामत नालों वध के हुंदी है अगला कहिंदा बोल तेरे मुँह च जवान नहीं जदों असीं कई वारी गल करदे आं खास करके चलो जे किसे परे पंचायत दे विच किसे कम दा कोई फैसला होना होवे जदों उत्थे कोई बंदा चुप कर जांदा उहनूं अक्सर ही कहा जांदा वी की गल तेरे मूँह च जवान नहीं जवान दा मतलब इह हुंदा वी भाई गल कर दस बोल ते जे हुण जिवें पहलां पहलां साडे जिहड़े लोक इन्हां मुलकां दे विच आए इंग्लिश भी नहीं सी आउंदी क्योंकि नहीं सी पढ़े हुए उन्होंने आके किस तरीके दे नाल इत्थों दी जबान सीखी क्योंकि उन्होंने लोड़ सी इस तरीके दे नाल एक छोटा बच्चा उन्हें अपनी गल करनी है घर दे विच मां प्यो है दादा क्योंकि हुण तां चलो सिस्टम बदल गया ना अगे तां दादा दादी ਸਾਂਭ ਲੈਂਦੇ ਸੀ ਬੱਚਿਆਂ ਨੂੰ। ਇਸੇ ਕਰਕੇ ਤਾਂ ਕਹਿੰਦੇ ਸੀ ਕਿ ਮੂਲ ਨਾਲੋਂ ਵਿਆਜ ਪਿਆਰਾ ਹੈ। ਅਤੇ ਦਾਦਾ ਦਾਦੀ ਦਾ, ਨਾਨਾ ਨਾਨੀ ਦਾ, ਤਾਏ ਦਾ, ਚਾਚੇ ਦਾ, ਵੱਡੇ ਭੈਣਾਂ ਭਰਾਵਾਂ ਦਾ ਬੜਾ ਪਿਆਰ ਹੁੰਦਾ ਸੀ। ਚਾਚੇ ਤਾਏ ਦੇ ਜਿਹੜੇ ਮੁੰਡੇ ਸੀ, ਮਾਮੇ ਭੂਆ ਦੇ ਜਿਹੜੇ ਬੱਚੇ ਸੀ, ਉਹਨਾਂ ਨਾਲ ਕਾਫੀ ਪਿਆਰ ਹੁੰਦਾ ਸੀ। ਹੁਣ ਤਾਂ ਉਹ ਗੱਲਾਂ ਹੀ ਨਹੀਂ ਰਹੀਆਂ, ਮਾਸੀ ਨੂੰ ਤਰਸਣਗੇ, ਆਲਰੇਡੀ ਤਰਸ ਰਹੇ ਨੇ, ਅਤੇ ਫਿਰ ਭੂਆ ਨੂੰ ਵੀ ਤਰਸਣਗੇ ਹੀ, ਭੂਆ ਨੂੰ ਵੀ ਤਰਸ ਰਹੇ ਨੇ ਕਈ ਪਰਿਵਾਰ। ਪਰਿਵਾਰ ਛੋਟੇ ਹੋ ਗਏ, ਜਿਹੜੇ ਸਾਡੇ ਰਿਸ਼ਤੇ ਨੇ ਉਹ ਬਿਲਕੁਲ ਸੀਮਿਤ ਹੋ ਗਏ। ਮੈਨੂੰ ਯਾਦ ਹੈ ਵੀ ਕਿੰਨੇ ਕੁ ਚੰਗੇ ਵੇਲੇ ਸੀ, ਕਿੰਨੇ ਕੁ ਸੋਹਣੇ ਵੇਲੇ ਸੀ, ਜਦੋਂ ਪਤਾ ਲੱਗਦਾ ਸੀ ਵੀ ਇਹ ਮੇਰੀ ਦਾਦੀ ਭੂਆ ਹੈ, ਉਹ ਮੇਰੇ ਪਿਓ ਦੇ ਨਾਨਕੇ ਨੇ, ਉਹ ਮੇਰੇ ਦਾਦੀ ਦੇ ਨਾਨਕੇ ਨੇ। ਉੱਥੇ ਤੱਕ ਅਸੀਂ ਵਰਤਦੇ ਸੀ, ਉਦੋਂ ਵੀ ਅੱਗੇ ਤੱਕ ਵਰਤਦੇ ਸੀ। ਬੋਲੀ ਦੀ ਸਾਂਝ ਸੀ, ਦੁੱਧ ਦੀ ਸਾਂਝ ਸੀ, ਖੂਨ ਦੀ ਸਾਂਝ ਸੀ। ਪਰ ਅੱਜ ਅਸੀਂ ਇੱਕ ਛੋਟੇ ਜਿਹੇ ਬੱਚੇ ਨੂੰ, ਕਿਉਂਕਿ ਉਹ ਸੋਚ ਕੇ ਦੇਖੋ ਵੀ ਦਾਦੀ ਦੇ ਨਾਨਕੇ ਦੇ ਵਿੱਚ ਦਾਦੀ ਦੇ ਪੋਤੇ ਦੀ ਕਿੰਨੀ ਚੜ੍ਹਾਈ ਹੁੰਦੀ ਹੋਊ, ਵੀ ਹਾਂ ਇਹ ਫਲਾਨੀ ਦਾ ਪੋਤਾ ਹੈ। ਅਤੇ ਅੱਜ ਉਹਨਾਂ ਬੱਚਿਆਂ ਨੂੰ ਸਾਂਭਣ ਦੇ ਲਈ ਜਦੋਂ ਸਾਡੇ 'ਚ ਪਰਿਵਾਰ ਦੇ ਜੀਏ ਹੀ ਨਹੀਂ, ਪਰਿਵਾਰਕ ਜੀਅ ਵੀ ਸਾਡੇ ਸੀਮਿਤ ਹੋ ਗਏ ਨੇ, ਅਤੇ ਉੱਪਰੋਂ ਆ ਕੇ ਸਾਡੇ ਉੱਤੇ ਇਹ ਹਮਲੇ ਹੋਣ ਕੇ ਬੱਚਿਆਂ ਨੂੰ, ਉਹਨਾਂ ਮਲੂਕ ਜਿਹੀਆਂ ਜਿੰਦਾਂ ਨੂੰ ਅਸੀਂ ਪੰਜਾਬੀ ਨਹੀਂ ਬੋਲਣ ਦੇਣੀ। ਦੇਖੋ ਆਪਾਂ ਕਿਸੇ ਦੇ ਉੱਤੇ ਬਿਨਾਂ ਮਤਲਬ ਤੋਂ ਕੋਈ ਇਲਜ਼ਾਮ ਨਹੀਂ ਲਾ ਸਕਦੇ, ਪਰ ਗੱਲ ਤਾਂ ਅਸੀਂ ਕਰ ਸਕਦੇ ਹਾਂ ਨਾ। ਸਾਡਾ ਬਾਏ ਨੇਮ ਸਾਡਾ ਕਿਸੇ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ, ਕਿਸੇ 'ਤੇ ਕੋਈ ਅਟੈਕ ਨਹੀਂ ਸਾਡਾ, ਜਾਂ ਕਿਸੇ ਨੂੰ ਅਸੀਂ ਝੂਠਾ ਨਹੀਂ ਕਹਿ ਰਹੇ। ਪਰ ਇੱਕ ਗੱਲ ਤਾਂ ਕਰਨੀ ਬਣਦੀ ਹੈ ਨਾ ਕਿ ਮਾਂ ਬੋਲੀ ਦੀ, ਜਾਂ ਛੋਟੇ ਬੱਚਿਆਂ ਦੇ ਲਈ ਮਾਂ ਬੋਲੀ ਦੀ ਕਿੰਨੀ ਕੁ ਕੀਮਤ ਹੈ। ਤੁਸੀਂ ਪਿਛਲਾ ਪ੍ਰੋਗਰਾਮ ਵੀ ਸੁਣਿਆ ਦੋਸਤੋ, ਅੱਜ ਦੀਆਂ ਗੱਲਾਂ ਵੀ ਸੁਣਨੀਆਂ ਨੇ, ਇਹੀ ਦੱਸ ਦਿਓ ਕਿ ਛੋਟੇ ਬੱਚਿਆਂ ਦੇ ਲਈ ਮਾਂ ਬੋਲੀ ਦੀ ਕਿੰਨੀ ਕੁ ਕੀਮਤ ਹੈ। ਅਤੇ ਸਾਡੇ ਜਿਹੜੇ ਲੋਕ ਨੇ, ਤਾਂ ਜਿਹਨੂੰ ਆਪਾਂ ਇਹ ਕਹੀਏ ਕਿ ਸਾਡੇ ਖੁਸ਼ੇ ਲੋਕ ਨੇ, ਚੱਲੀ ਜਾਣਾ, ਦੇਖੀ ਜਾਊ, ਆਪਾਂ ਕਿਹੜਾ ਇਕੱਲੇ ਹਾਂ। ਜਿੱਦਣ ਸਾਨੂੰ ਇਹ ਲੱਗਣ ਲੱਗ ਗਿਆ ਵੀ ਨਹੀਂ ਯਾਰ ਇੱਦਾਂ ਨਹੀਂ ਹੋਣਾ ਚਾਹੀਦਾ, ਇਹ ਸਾਡੇ ਨਾਲ ਹੀ ਹੋਣਾ ਸੀ, ਐਂ ਨਹੀਂ ਚੱਲਣਾ, ਤਾਂ ਇੱਦਾਂ ਨਹੀਂ ਹੋਣ ਦੇਣਾ, ਜਿੱਦਣ ਅਸੀਂ ਇਹ ਗੱਲਾਂ ਕਰਨ ਲੱਗ ਗਏ, ਇੱਕ ਇਹੋ ਜਿਹੀ ਸੋਚ ਦੇ ਅਧੀਨ ਜਿਹਦੇ ਵਿੱਚ ਸਿਰਫ ਅਤੇ ਸਿਰਫ ਸਾਨੂੰ ਆਪਣੇ ਆਲੇ ਦੁਆਲੇ ਦਾ ਫਿਕਰ ਹੋਵੇ, ਆਪਣੇ ਗੁਆਂਢੀਆਂ ਦਾ ਫਿਕਰ ਹੋਣ ਲੱਗ ਜਾਵੇ, ਆਪਣੇ ਬੱਚਿਆਂ ਦਾ ਫਿਕਰ ਹੋਣ ਲੱਗ ਜਾਵੇ, ਸਕੂਲ ਦੇ ਵਿੱਚ ਪੜ੍ਹਨ ਵਾਲੇ ਬੱਚਿਆਂ ਦਾ, ਸਾਰਿਆਂ ਦਾ ਫਿਕਰ ਹੋਣ ਲੱਗ ਜਾਵੇ, ਤਾਂ ਉਦੋਂ ਤੁਹਾਡੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ ਦੋਸਤ। ਲਓ ਸਵਰਗਵਾਸੀ ਕੁਲਦੀਪ ਮਾਣਕ ਜੀ ਦੀ ਆਵਾਜ਼ ਦੇ ਵਿੱਚ ਉਹਨਾਂ ਦਾ ਗਾਇਆ ਹੋਇਆ ਇੱਕ ਬਹੁਤ ਹੀ ਪਿਆਰਾ ਗਾਣਾ ਸੁਣਦੇ ਹਾਂ। ਲਾਈਨਾਂ ਖੁੱਲ੍ਹੀਆਂ ਨੇ, ਕਿਸੇ ਵੇਲੇ ਵੀ ਹਾਜ਼ਰ ਹੋ ਸਕਦੇ।
ਹੋ ਅੱਖਾਂ 'ਚ ਨਜ਼ਾਇਜ਼ ਵਿਕਦੀ, ਹੋ ਅੱਖਾਂ 'ਚ ਨਜ਼ਾਇਜ਼ ਵਿਕਦੀ, ਛਾਪਾ ਮਾਰ ਲਓ ਪੁਲਿਸਿਓ ਜਾ ਕੇ, ਵੀ ਪੀਣ ਵਾਲੇ ਲੱਖ ਬੋਤਲਾਂ ਬਿਨ ਪੀਤੀਓ ਡਿੱਗਣ ਕਸ਼ ਖਾ ਕੇ, ਵੀ ਪੀਣ ਵਾਲੇ ਲੱਖ ਬੋਤਲਾਂ ਮਾਰ ਮਿੱਤਰੋ, ਝਾਗ ਲਵੇ ਜੇ ਕਿਤੇ ਮੁਸਕਾ ਕੇ, ਬਈ ਪੀਣ ਵਾਲੇ ਲੱਖ ਬੋਤਲਾਂ ਬਿਨ ਪੀਤੀਓ ਡਿੱਗਣ ਕਸ਼ ਖਾ ਕੇ, ਬਈ ਪੀਣ ਵਾਲੇ ਲੱਖ ਬੋਤਲਾਂ ਹੋ ਰਾਖੀ ਕਰੇ ਹੋ ਸੁਰਗਾਂ ਨੂੰ ਜਾਊ ਮਿੱਤਰੋ ਘਰੋਂ ਸਿੱਧੀਆਂ ਪੌੜੀਆਂ ਲਾ ਕੇ ਬਈ ਅੱਖਾਂ ਚ ਨਜਾਇਜ਼ ਵਿਕਦੀ ਗਲੀਆਂ ਚ ਗੇੜੇ ਮਾਰਦੇ ਗਲੀਆਂ ਚ ਗੇੜੇ ਮਾਰਦੇ ਪੱਕਾ ਟੇਡੀਆਂ ਚਾਜਰੇ ਪਾ ਕੇ ਬਈ ਪੀਣ ਵਾਲੇ ਲੱਖ ਬੋਤਲਾਂ ਬਿਨ ਪੀਤੀਓ ਡਿੱਗਣ ਗਸ਼ ਖਾ ਕੇ ਬਈ ਅੱਖਾਂ ਚ ਨਜਾਇਜ਼ ਵਿਕਦੀ ਛਾਪਾ ਮਾਰ ਲਓ ਪੁਲਿਸਿਓ ਜਾ ਕੇ ਬਈ ਪੀਣ ਵਾਲੇ ਲੱਖ ਬੋਤਲਾਂ
ਅੱਖਾਂ 'ਚ ਨਜਾਇਜ਼ ਵਿਕਦੀ ਛਾਪਾ ਮਾਰ ਲਓ ਪੁਲਸੀਓ ਜਾ ਕੇ ਸਵਰਗਵਾਸੀ ਕੁਲਦੀਪ ਮਾਣਕ ਜੀ ਦਾ ਇਹ ਬਹੁਤ ਹੀ ਪਿਆਰਾ ਗਾਣਾ ਤੁਸੀਂ ਬਹੁਤ ਪਸੰਦ ਕਰਦੇ ਹੋ ਸੋ ਆਪਣੇ ਨਾਲ ਆਪਣੇ ਦੋਸਤ ਨੇ ਸਤਵਿੰਦਰ ਰਾਜਪਾਲ ਜੀ ਉਹ ਜੁੜੇ ਹੋਏ ਨੇ ਲਿਖ ਰਹੇ ਨੇ ਕਿ ਅੱਖਾਂ 'ਚ ਨਜਾਇਜ਼ ਵਿਕਦੀ ਵਾਹ ਅਤੇ ਇੱਧਰ ਫੌਜੀ ਸਾਹਿਬ ਆਪਣੇ ਪੂਰੇ ਹੀ ਖੁਸ਼ ਹੋਏ ਫਿਰਦੇ ਨੇ ਉਹਨਾਂ ਦਾ ਵੀ ਆਪਾਂ ਸਵਾਗਤ ਕਰਦੇ ਹਾਂ ਅਤੇ ਆਪਣੇ ਨਾਲ ਬੰਟੀ ਸ਼ਰਮਾ ਜੀ ਜੁੜੇ ਨੇ ਉਹਨਾਂ ਦਾ ਸਵਾਗਤ ਕਰਦੇ ਜਸ ਬਾਈ ਜੀ ਹਰਿਆਣਾ ਤੋਂ ਜੁੜ ਚੁੱਕੇ ਨੇ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਅਤੇ ਸੁਰਜੀਤ ਤਾਜੋ ਕੇ ਜੀ ਆਪਣੇ ਨਾਲ ਲਾਈਨ ਦੇ ਉੱਤੇ ਆ ਚੁੱਕੇ ਨੇ ਆਪਾਂ ਉਹਨਾਂ ਦੀ ਗੱਲਬਾਤ ਸੁਣਦੇ ਹਾਂ ਬਾਈ ਜੀ ਸਤਿ ਸ਼੍ਰੀ ਅਕਾਲ ਵੈਲਕਮ ਤੁਹਾਡਾ ਰੇਡੀਓ ਚੰਨ ਪਰਦੇਸੀ 'ਤੇ
ਸਤਿ ਸ਼੍ਰੀ ਅਕਾਲ ਜੀਤ ਬਾਈ ਜੀ ਸਾਰੇ ਚੰਨ ਪਰਦੇਸੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ
ਜੀ
ਅਤੇ ਜਿਸ ਤਰ੍ਹਾਂ ਤੁਸੀਂ ਕੱਲ੍ਹ ਵੀ ਆਪਣਾ ਸੋਰੀ ਕੱਲ੍ਹ ਨਹੀਂ ਸਾਡੇ ਪਰਸੋਂ ਅਤੇ ਇੱਧਰ ਪ੍ਰੋਗਰਾਮ ਕੀਤਾ ਪੰਜਾਬੀ ਬੋਲੀ 'ਤੇ ਹੁਣ ਤੁਸੀਂ ਜੀਤ ਬਾਈ ਸ਼ੁਰੂ ਕੀਤਾ ਟੋਪਿਕ ਵੀ ਬੱਚਿਆਂ ਦੇ ਉੱਤੇ ਕਿੰਨਾ ਕੁ ਅਸਰ ਪੈਂਦਾ ਜੀ ਇਹਦਾ ਹੈ ਨਾ ਮੇਰਾ ਬਾ ਹੁਣ ਤਕਰੀਬਨ ਚਲੋ ਮੈਂ ਵੀ ਦੋ ਬੱਚਿਆਂ ਦਾ ਡੈਡੀ ਹਾਂ ਅਤੇ ਪਤਾ ਲੱਗ ਜਾਂਦਾ ਹੈ ਨਾ ਅਤੇ ਮੇਰਾ ਬਾ ਹੁਣ ਪਿਛਲੇ ਇੱਕ ਸਾਲ ਤੋਂ ਮੇਰੀ ਦੁਕਾਨ ਕੀਤੀ ਕਰਕੇ ਮੇਰੇ ਸਾਹਮਣੇ ਪ੍ਰਾਇਮਰੀ ਸਕੂਲ ਹੈ ਅਤੇ ਮੇਰੇ ਕੋਲ ਕੋਨਵੈਂਟ ਸਕੂਲਾਂ ਦੇ ਬੱਚੇ ਵੀ ਸਮਾਨ ਲੈਣ ਆਉਂਦੇ ਆ ਅਤੇ ਬੜਾ ਵਧੀਆ ਤਜਰਬਾ ਹੁੰਦਾ ਹੈ ਨਾ ਮੇਰਾ ਬੱਚਿਆਂ ਨਾਲ ਬੜਾ ਵਾਹ ਬੱਚਿਆਂ ਦੀ ਤੁਹਾਨੂੰ ਮੈਂ ਦੱਸਦਾ ਜੀਤ ਬਾਈ ਜੀ ਬੱਚਿਆਂ ਤੋਂ ਪਤਾ ਤੁਸੀਂ ਮੇਰਾ ਤਾਂ ਜ਼ਿਆਦਾ ਉਹ ਚੀਜ਼ ਜਦੋਂ ਅਸੀਂ ਖੋਲਾਂਗੇ ਨਾ ਤਾਂ ਨਹੀਂ ਜੁੜ ਸਕਦਾ ਜਿਵੇਂ ਇੱਕ ਦੂਣੀ ਦੂਣੀ ਦੋ ਕੁ ਦੋ ਵੀ ਚਾਰ ਆਏ ਹੈ ਨਾ ਉਹ ਪਹਾੜੇ ਉੱਚੀ ਉੱਚੀ ਇੱਕ ਜਣੇ ਨੇ ਮੂਹਰੇ ਖੜ ਜਾਣਾ ਦੂਜੇ ਨੇ ਸਾਰਿਆਂ ਨੇ ਪਿੱਛੇ ਇੱਕ ਨੇ ਇੱਕ ਦੂਣੀ ਦੂਣੀ ਦੋ ਦੂਜੇ ਨੇ ਕਹਿੰਦਾ ਮੂਹਰੇ ਦੋ ਦੂਣੀ ਚਾਰ ਉਹਨੇ ਕਹਿੰਦਾ ਛੇ ਹੈ ਨਾ
ਫਿਰ ਹੱਥ ਫੜ ਲੈਂਦੇ ਸੀ ਇੱਕ ਦੂਜੇ ਦਾ ਤੇ ਫਿਰ ਉਹ ਬਾਹਾਂ ਵੀ ਇੱਕ ਦੂਣੀ ਦੂਣੀ
ਦੂਣੀ
ਦੂਣੀ ਚਾਰ
ਬਿਲਕੁਲ ਬਿਲਕੁਲ ਫਿਰ ਜਦੋਂ ਬੱਚੇ ਨੂੰ ਅਸੀਂ ਸ਼ੁਰੂ ਤੋਂ ਊੜਾ ਉੱਠ ਆੜਾ ਅੰਬ ਈੜੀ ਇੰਜਣ ਹਨਾ ਸੱਛਾ ਸਲੇਟ ਤੇ ਉਹ ਚੀਜ਼ਾਂ ਜਦੋਂ ਨਿਕਲ ਗਈਆਂ ਸਾਡੇ ਸਕੂਲਾਂ ਦੇ ਵਿੱਚੋਂ ਨਿਕਲਤੀਆਂ ਸੀ ਹਨਾ ਤਾਂ ਉਹ ਕਿਵੇਂ ਜੁੜ ਸਕਾਂਗੇ ਅਸੀਂ ਹਨਾ ਕੀ ਪ੍ਰਾਈਵੇਟ ਸਕੂਲਾਂ ਵਾਲੇ ਇਹਨਾਂ ਨੂੰ ਸੰਗ ਆਉਂਦੀ ਹੈ ਮੇਰੇ ਹਿਸਾਬ 'ਚ ਜੇ ਊੜਾ ਉੱਠ ਐਂ ਪੜ੍ਹਾਉਣ 'ਚ ਆੜਾ ਅੰਬ ਪੜ੍ਹਾਉਣ 'ਚ ਜਾਂ ਇੱਕ ਉਹ ਵੀ ਤਾਂ ਇੱਕ ਜਵਾਕਾਂ ਨੂੰ ਖੜਾ ਕੇ ਮੂਹਰੇ ਕਰਾ ਸਕਦੇ ਆ ਪਹਾੜੇ ਯਾਦ ਊੜਾ ਉੱਠ ਵਾਲਾ ਕੰਮ ਕਰ ਸਕਦੇ ਆ ਨਾ ਠੀਕ ਆ ਉਹਨਾਂ ਤੋਂ ਵੀ ਤਾਂ ਇਹ ਹੋ ਸਕਦਾ ਨਾ ਠੀਕ ਆ ਬੜੀ
ਹਾਂਜੀ ਪੁੱਛਣਾ ਚਾਹੀਦਾ ਜਿਹੜਾ ਮਤਲਬ ਇਹਨਾਂ ਗੱਲਾਂ ਛੱਡੋ ਜਿਹੜੀਆਂ ਤੁਸੀਂ ਕਰ ਰਹੇ ਹੋ ਇਹ ਬਹੁਤ ਵਧੀਆ ਗੱਲਾਂ ਨੇ ਪਰ ਇਹਨੂੰ ਇੱਕੋ ਸਵਾਲ ਪੁੱਛਣਾ ਚਾਹੀਦਾ ਵੀ ਤੁਹਾਨੂੰ ਪੰਜਾਬੀ ਪੜ੍ਹਾਉਣ ਤੋਂ ਇਤਰਾਜ਼ ਕਿਉਂ ਹੈ
ਬਿਲਕੁਲ ਜੀਤ ਬਾਈ ਜੀ ਬਿਲਕੁਲ ਬੱਚਿਆਂ ਨੂੰ ਜੀਤ ਬਾਈ ਜੀ 30 ਤੱਕ ਮਸਾਂ ਨਾ ਜਦੋਂ ਆਉਂਦੇ ਆ ਬੱਚੇ ਮੈਂ ਕਈ ਵਾਰੀ ਕਹਿੰਦਾ 100 ਦਾ ਨੋਟ ਦੇ ਤਾ ਮੈਨੂੰ ਮੈਂ ਕਹਿ ਦਿੰਦਾ 25 ਰੁਪਏ ਨੇ ਬੱਚੇ ਨੇ ਸਮਾਨ ਲੈ ਲਿਆ ਤਾਂ ਮੈਂ ਜਦੋਂ ਮੋੜਦਾ 75 ਹਨਾ ਮੈਨੂੰ ਕਹਿਣਗੇ ਅੰਕਲ ਮੈਂ ਹੁਣ ਪਤਾ ਆ ਚੱਕ 75 ਉਹ ਆਪਣਾ ਤਾਂ ਆਦਤ ਪਈ ਆ ਮੈਂ ਆ ਚੱਕ ਪੁੱਤਰ 75 ਰੁਪਏ ਬਚ ਗਏ ਉਹ ਕਹਿਣਗੇ 75 ਅੰਕਲ ਜੀ ਕਿੰਨੇ 75 ਫਿਰ ਮੈਂ ਕਹਿੰਦਾ 75 ਜਾਂ 69 69 68 68 ਤਾਂ ਬੱਚਿਆਂ ਨੂੰ ਜੀਤ ਬਾਈ ਜੀ 30 ਤੱਕ ਹੀ ਆਮ ਪੰਜਾਬੀ ਚ ਬੱਚਿਆਂ ਨੂੰ 9ਵੀਂ 10ਵੀਂ ਚ ਹੋ ਗਏ ਬੱਚੇ 7ਵੀਂ 8ਵੀਂ ਚ ਹੋ ਗਏ ਉਹਨਾਂ ਨੂੰ 69 ਆਪਣਾ 68 56 ਪਤਾ ਹੀ ਨਹੀਂ ਹੈਗਾ ਇਹ ਚੀਜ਼ਾਂ ਦਾ ਠੀਕ ਹੈ ਜਾਂ ਕੁਛ ਜਿਹੜੇ ਜਿਸ ਤਰ੍ਹਾਂ ਅਖਾਣ ਨੇ ਸਾਡੇ ਕੁਛ ਸ਼ਬਦ ਨੇ ਆਮ ਅਖਾਣ ਤਾਂ ਚਲੋ ਸਾਡੇ ਵਰਗਿਆਂ ਨੂੰ ਵੀ ਹੋ ਸਕਦਾ ਹਜੇ ਨਾ ਪੂਰੇ ਹੋਣ ਪਤਾ ਹੋਣ ਪਰ ਜਿਹੜੇ ਆਮ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਸ਼ਬਦ ਸਾਡੇ ਉਹ ਵੀ ਨਹੀਂ ਬੱਚਿਆਂ ਨੂੰ ਪਤਾ ਬੜਾ ਮਤਲਬ ਕਿ ਵੀ ਅਸੀਂ ਕੀ ਕਿੱਥੇ ਜੇ ਸੁੱਤੇ ਪਿਆ ਅਸੀਂ ਗੁਰਬਾਣੀ ਮਤਲਬ ਕਿ ਵੀ ਉੱਧਰ ਉਹ ਸੇਧ ਕਿਵੇਂ ਆਊਗੀ ਬੱਚਿਆਂ ਨੂੰ ਜੀਤ ਬਾਈ ਜੀ ਬਹੁਤ ਗਲਤ ਹੋ ਰਿਹਾ ਜਿਹੜਾ ਕੁਛ ਹੋ ਰਿਹਾ। ਸਾਨੂੰ ਜਾਗਣਾ ਪਊ, ਜੇ ਹਜੇ ਵੀ ਨਾ ਅਸੀਂ ਜਾਗੇ ਤਾਂ ਫਿਰ ਬਹੁਤ ਲੇਟ ਹੋ ਜਾਵਾਂਗੇ। ਤਾਂ ਇਹ ਜਿਹੜੇ ਤੇ ਰੋਟੀਆਂ ਖਾ ਰਹੇ ਨੇ ਪੰਜਾਬੀ ਮਾਂ ਬੋਲੀ ਦੇ ਨਾਂ ਤੇ ਉੱਤੇ, ਚਾਹੇ ਕੋਈ ਪੱਤਰਕਾਰ ਆ, ਚਾਹੇ ਕੋਈ ਗਾਇਕ ਆ, ਚਾਹੇ ਕੋਈ ਗੀਤਕਾਰ ਹੈ, ਚਾਹੇ ਹਰ ਆਮ ਇਨਸਾਨ, ਠੀਕ ਆ, ਖਾਸ ਕਰਕੇ ਹਰਜ ਤਾਂ ਸਾਰਿਆਂ ਦਾ, ਪਰ ਜਿਹੜੇ ਬੰਦੇ ਆਪਦੇ ਆਪ ਨੂੰ ਕਈ ਕਈ ਸਾਲ ਹੋ ਗਏ ਰੋਟੀਆਂ ਖਾਂਦਿਆਂ ਨੂੰ ਇਹਦੇ ਨਾਂ ਦੇ ਉੱਤੇ, ਤਾਂ ਉਹਨਾਂ ਦਾ ਤਾਂ ਥੋੜਾ ਜਿਹਾ ਵੱਧ ਫਰਜ਼ ਜ਼ਿੰਮੇਵਾਰੀ ਬਣ ਜਾਂਦੀ ਹੈ ਨਾ। ਉਹਨਾਂ ਦਾ ਗੀਤ ਵੀ, ਉਹਨਾਂ ਦਾ ਆਪਣੇ ਜਿਹੜੇ ਹੈਗੇ ਆ ਟਾਈਟਲ ਵੀ ਆ ਕੈਸਟਾਂ ਦੇ, ਉਹ ਵੀ ਤਾਂ ਅੰਗਰੇਜ਼ੀ ਚ ਰੱਖੇ ਹੋਏ ਆ, ਠੀਕ ਹੈ।
ਪਰ ਮੈਂ
ਸਮਝ ਆਣੀ ਹੈ ਉਹਦੀ ਪੰਜਾਬੀ
ਇੱਕ ਗੱਲ, ਸੁਰਜੀਤ ਬਾਈ ਜੀ ਤੁਹਾਡੀ ਬਿਲਕੁਲ ਸਹੀ ਗੱਲ ਹੈ, ਕਿਉਂਕਿ ਉਹ ਪ੍ਰੋਬਲਮ ਪਤਾ ਕੀ ਹੈ, ਤੁਹਾਨੂੰ ਦੱਸਦਾ, ਉਹ ਲੋਕ ਤਾਂ ਵਪਾਰੀ ਲੋਕ ਨੇ, ਹੈਨਾ,
ਬਿਲਕੁਲ,
ਤੇ ਉਹਨਾਂ ਦੀ ਆਪਾਂ ਪਰਸੈਂਟੇਜ ਕੱਢ ਕੇ ਦੇਖੀਏ, ਫਰਜ਼ ਕਰ ਲਓ ਆਪਾਂ ਬਾਹਲੀ ਦੂਰ ਨਾ ਜੇ, ਚੱਲ ਛੋਟਾ ਜਿਹਾ ਲਘੁੱਤਮ ਕੱਢ ਲੈਂਦੇ ਹਾਂ ਵੀ ਆਪਾਂ ਕਹਿੰਦੇ ਹਾਂ ਵੀ 10,000 ਨੇ ਟੋਟਲ ਗਿਣਤੀ ਲੋਕਾਂ ਦੀ, ਹੈਨਾ, ਉਹਦੇ ਵਿੱਚ ਉਹ ਮਤਲਬ 0.5% ਨੇ, ਮਤਲਬ 1% ਵੀ ਪੂਰੇ ਨਹੀਂ ਹੈਗੇ,
ਬਿਲਕੁਲ
ਰਾਈਟ। ਉਹ ਕਿੰਨੇ ਕੁ ਲੋਕ ਹੋ ਗਏ, ਉਹਨਾਂ ਦੀ ਪਰਵਾਹ ਅਸੀਂ ਕਿਉਂ ਕਰਦੇ ਹਾਂ, ਰਾਈਟ। ਉਹਨਾਂ ਅਸੀਂ
ਬਿਲਕੁਲ ਜੀ, ਬਿਲਕੁਲ,
ਕਈ ਵਾਰੀ ਅਸੀਂ ਬਹੁਤ ਇਹਨਾਂ ਲੋਕਾਂ ਨੂੰ ਬਹੁਤ ਵੱਡੇ ਬਣਾ ਦਿੰਦੇ ਹਾਂ ਜਿਹੜੇ ਜਿਹੜੇ ਕਿਸੇ ਵੀ ਕਾਬਲ ਨਹੀਂ ਹੁੰਦੇ, ਉਹ ਇਹ ਤਾਂ ਵਪਾਰੀ ਲੋਕ ਆ ਯਾਰ, ਇਹਨਾਂ ਦੇ ਉੱਤੇ ਇਹ ਤਰਜ਼ਾਂ ਕੱਸ ਕੇ ਜਾਂ ਇਹਨਾਂ ਲੋਕਾਂ ਨੂੰ ਇਹ ਤਾਨਾ ਦੇ ਕੇ ਅਸੀਂ ਇਹ ਆਪਣੀ ਮਾਂ ਬੋਲੀ ਦੀ ਸੇਵਾ ਜਾਂ ਆਪਣੇ ਬੱਚਿਆਂ ਦਾ ਭਵਿੱਖ ਅਸੀਂ ਨਹੀਂ ਬਚਾ ਸਕਦੇ। ਉਹ ਤਾਂ ਬੋਟਮ 'ਤੇ ਜਿਹੜਾ ਇੱਕ ਪੇਰੈਂਟਸ, ਇੱਕ ਪਿਓ ਹੈ, ਉਹ ਚਾਹੇ ਇੱਕ ਕਲਾਕਾਰ ਹੈ, ਚਾਹੇ ਇੱਕ ਆਮ ਇਨਸਾਨ ਹੈ, ਉਹ ਦਿਹਾੜੀਦਾਰ ਹੈ, ਸ਼ਾਹੂਕਾਰ ਹੈ, ਉਹ ਕੋਈ ਸਰਦਾਰ ਹੈ, ਰਾਈਟ, ਉਹ ਕੋਈ ਸੁਨਿਆਰ ਹੈ, ਕੁਝ ਵੀ ਹੈ, ਜਦ ਤੱਕ ਉਹ ਇਹ ਸੋਚ ਕੇ ਆਪਣੇ ਬੱਚੇ ਨੂੰ ਸਕੂਲ ਨਹੀਂ ਛੱਡ ਕੇ ਆਉਂਦਾ ਵੀ ਇਹ ਇੱਕ ਵਿਚਾਰਾ ਮਲੂਕ ਜਿਹਾ ਬੱਚਾ ਜਿਹਨੇ ਅਜੇ ਸਾਡੀ ਜਿਹੜੀ ਆਮ ਘਰ ਦੇ ਵਿੱਚ ਬੋਲੀ ਜਾਣ ਵਾਲੀ ਬੋਲੀ ਦੇ ਲਫ਼ਜ਼ ਵੀ ਪੂਰੇ ਨਹੀਂ ਸਿੱਖੇ, ਤੇ ਉਹਦੇ ਤੇ ਕੋਈ ਹੋਰ ਬੋਲੀ ਥੋਪ ਕੇ ਤੇ ਬੱਚਿਆਂ ਦੇ ਉੱਤੇ ਕੋਈ ਜਿਹੜਾ ਇਸ ਤਰੀਕੇ ਦੇ ਨਾਲ ਮਾਨਸਿਕ ਜਿਹੜਾ ਜ਼ੁਲਮ ਕਰੇ, ਜਦ ਤੱਕ ਉਹ ਪੇਰੈਂਟਸ ਇਸ ਗੱਲ ਨੂੰ ਨਹੀਂ ਸੋਚਦੇ ਉਦੋਂ ਤੱਕ ਨਹੀਂ ਸੁਧਾਰ ਆਉਣਾ। ਅਸੀਂ ਕਿਸੇ ਨੂੰ ਦੋਸ਼ ਦੇਣ ਦੀ ਬਜਾਏ ਅਸੀਂ ਖੁਦ ਆਪਣੇ ਘਰ 'ਚ ਵੜੀਏ ਅਤੇ ਘਰ 'ਚ ਦੇਖੀਏ ਵੀ ਕੀ ਅਸੀਂ ਇਸ ਚੀਜ਼ ਨੂੰ ਸਾਂਭ ਰਹੇ ਹਾਂ।
ਬਿਲਕੁਲ ਜੀਤ ਬਾਈ, ਤੁਹਾਡਾ ਕਹਿਣ ਦਾ ਮਤਲਬ ਇਹੀ ਆ, ਲਘੁੱਤਮ ਸੌ ਹੱਥ ਰੱਸਾ ਸਿਰੇ ਤੇ ਗੰਢ ਵਾਲੀ ਗੱਲ ਵੀ ਸਾਨੂੰ ਆਪ ਖੁਦ ਮੋਰਚੇ ਸੰਭਾਲਣੇ ਪੈਣਗੇ, ਇੰਡੀਵਿਜੁਅਲ ਨੂੰ ਕਿਸੇ ਤੋਂ ਅਸੀਂ ਆਸ ਨਾ ਰੱਖੀਏ, ਸਾਨੂੰ ਖੁਦ ਮੋਰਚੇ ਸਾਰਿਆਂ ਨੂੰ ਜਿਸ ਤਰ੍ਹਾਂ ਤੁਸੀਂ ਗਿਣਤੀ ਕਰਕੇ ਸਾਰਿਆਂ ਦਾ ਹਰ ਬੰਦੇ ਦਾ
ਕੀ ਗਲਤ ਹੈ, ਕਿਸੇ ਦਾ ਕਸੂਰ ਨਹੀਂ, ਅਸੀਂ ਸਰਕਾਰਾਂ ਤੋਂ ਆਸ ਰੱਖਦੇ ਹਾਂ, ਜਿਹੜੀਆਂ ਸਰਕਾਰਾਂ ਤੁਹਾਨੂੰ ਬੇਵਕੂਫ ਬਣਾ ਕੇ ਤੁਹਾਤੋਂ ਨਾਰੇ ਲਵਾ ਕੇ ਤੁਹਾਨੂੰ ਤੁਹਾਤੋਂ ਵੋਟਾਂ ਲੈ ਜਾਂਦੀਆਂ ਨੇ, ਅਸੀਂ ਉਹਨਾਂ ਸਰਕਾਰਾਂ ਨੂੰ ਕਹਿੰਦੇ ਵੀ ਇਹ ਸਾਡਾ ਠੀਕ ਕਰਨ, ਉਹ ਕਿਉਂ ਕਰਨਗੇ।
ਬਿਲਕੁਲ ਜੀ ਬਿਲਕੁਲ, ਅਸੀਂ ਜੀਤ ਬਾਈ ਜੀ ਪਤਾ, ਅਸੀਂ ਸਰਕਾਰਾਂ ਵੀ ਤਾਂ ਸਾਡੇ ਚੋਂ ਨਿਕਲੀਆਂ ਹੈ ਨਾ, ਅਸੀਂ ਚਾਹੁੰਦੇ ਉਸ ਤਰ੍ਹਾਂ ਦੇ ਹੈ ਨਾ, ਜਿਸ ਤਰ੍ਹਾਂ ਦੇ ਵੀ ਆਪਣਾ ਉਸ ਤਰ੍ਹਾਂ ਦੀਆਂ ਸਰਕਾਰਾਂ ਹੋ ਜਾਂਦੀਆਂ ਜਿਸ ਤਰ੍ਹਾਂ ਦੇ ਅਸੀਂ ਹਾਂ। ਉਹਨਾਂ ਨੂੰ ਪਤਾ ਹੈ ਕੋਈ ਨਾ ਕੋਈ ਮੁੱਦਾ ਉਠਾਓ, ਇਹਨਾਂ ਨੂੰ ਲਿਜਾਓ ਤੇ ਇੰਨੇ ਆਪਦਾ ਟਰਨ ਓਵਰ ਪੂਰਾ ਕਰੋ, ਇੰਨੇ ਦੇਖੀ ਜਾਓ ਤੇ ਕੋਠੀਆਂ ਗੱਡੀਆਂ ਕਾਰਾਂ ਜਿਹੜਾ ਕੁਛ ਬਣਦਾ ਬਣਾਓ, ਠੀਕ ਹੈ, ਖਾ ਲਓ ਲੁੱਟ ਕੇ, ਠੀਕ ਹੈ। ਇਹ ਤਾਂ ਸਾਨੂੰ ਆਪ ਹੀ ਖੁਦ ਹੀ ਇੰਡੀਵਿਜੁਅਲੀ ਮੋਰਚੇ ਸੰਭਾਲਣੇ ਪੈਣਗੇ, ਤਾਂ ਜੇ ਅੰਦਰੋਂ ਦਿਲੋਂ ਬਿਨਾਂ ਸਵਾਰਥ ਤੋਂ ਬਿਨਾਂ ਕਿਸੇ ਮਸ਼ਹੂਰੀ ਤੋਂ ਬਿਨਾਂ ਕਿਸੇ ਉਹ ਤੋਂ, ਤਾਂ ਜਾ ਕੇ ਜੀਤ ਬਾਈ ਜੀ ਗੱਲ ਬਣਨੀ ਆ। ਧੰਨਵਾਦ, ਸ਼ੁਕਰੀਆ ਜੀਤ ਬਾਈ, ਤੁਹਾਡਾ ਤੁਸੀਂ ਲੱਗੇ ਹੋ ਦਰਦਾ। ਓਕੇ ਓਕੇ,
ਥੈਂਕ ਯੂ। ਦੇਖੋ ਇਹ ਦਰਦ ਐਵੇਂ ਹੀ ਨਹੀਂ, ਇਹ ਦਰਦ ਵਾਕਈ ਉੱਠਦਾ, ਇਹ ਦਰਦ ਕਿਸੇ ਇਸ ਤਰੀਕੇ ਦੇ ਨਾਲ ਨਹੀਂ ਹੈਗਾ ਵੀ ਇਹਦੇ ਨਾਲ ਅਸੀਂ ਪਤਾ ਨਹੀਂ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ, ਉਹਦਾ ਪਤਾ ਨਹੀਂ ਅਸੀਂ ਕਰ ਰਹੇ ਹਾਂ ਜਾਂ ਨਹੀਂ ਕਰ ਰਹੇ, ਸਾਨੂੰ ਉਸ ਗੱਲ ਦਾ ਨਹੀਂ ਪਤਾ। ਸਾਨੂੰ ਦਰਦ ਉਸ ਮਾਸੂਮ ਬੱਚੇ ਦਾ ਜਿਹਦੇ 'ਤੇ ਤਸ਼ੱਦਦ ਹੋ ਰਿਹਾ, ਜਿਹਨੂੰ ਅਜੇ ਆਪਣੀ ਮਾਂ ਬੋਲੀ ਦੇ ਪ੍ਰੋਪਰ ਵਰਡ ਨਹੀਂ ਬੋਲਣੇ ਆ ਰਹੇ ਅਤੇ ਉਹਦੇ 'ਤੇ ਤਸ਼ੱਦਦ ਹੋਵੇ, ਤੂੰ ਬਗਾਨੀ ਭਾਸ਼ਾ ਬੋਲ, ਸਾਨੂੰ ਦੁੱਖ ਉਹਦਾ ਹੈ। ਆਪਣੇ ਨਾਲ ਰਾਜਾ ਸੇਖੋਂ ਜੀ ਵੀ ਜੁੜ ਚੁੱਕੇ ਨੇ, ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ। ਜਸਵਿੰਦਰ ਬਾਈ ਜੀ ਦੀ ਗੱਲ ਸ਼ਾਇਦ ਮੈਂ ਕੀਤੀ ਹੈ, ਪਾਲਾ ਬਾਈ ਜੀ ਜੁੜੇ ਨੇ ਅਤੇ ਇਸ ਤੋਂ ਇਲਾਵਾ ਆਪਣੇ ਨਾਲ ਸਾਹਿਬ ਪਰਗੋਟਾ ਜੀ ਜੁੜੇ ਹੋਏ ਨੇ ਅਤੇ ਜਸ ਬਾਈ ਜੀ ਹਰਿਆਣਾ ਦੀ ਵੀ ਆਪਾਂ ਸ਼ਾਇਦ ਗੱਲ ਕਰ ਚੁੱਕੇ ਹਾਂ। ਰਿੰਪੀ ਧਾਲੀਵਾਲ ਜੀ ਵੀ ਆਪਣੇ ਨਾਲ ਜੁੜੇ ਹੋਏ ਨੇ। ਇੱਕ ਗੱਲ ਹੋਰ ਹੈ, ਪੰਜਾਬ ਦੇ ਧੂੰਏ ਦੀ ਗੱਲ ਦਿੱਲੀ 'ਚ ਚੱਲਦੀ ਹੈ ਜੀ, ਇਹ ਦਿੱਲੀ ਦੇ ਵਿੱਚ ਜਿਹੜਾ ਪੰਜਾਬ ਦਾ ਧੂੰਆਂ ਜਾ ਕੇ ਪ੍ਰਦੂਸ਼ਣ ਕਰ ਰਿਹਾ, ਕੀ ਸਾਡੇ ਪੰਜਾਬੀ, ਕਿਉਂਕਿ ਇਹ ਕਿਸਾਨਾਂ ਦੇ ਉੱਤੇ ਦੋਸ਼ ਲਾ ਦੇ ਵੀ ਕਿਸਾਨ ਨੇ ਜਿਹੜੇ ਉਹ ਧੂੰਆਂ ਕਰ ਰਹੇ ਨੇ ਜਾਂ ਉਹ ਪਰਾਲੀ ਸਾੜ ਰਹੇ ਨੇ, ਕੀ ਤੁਸੀਂ ਇੱਕ ਸਾਲ ਬਿਨਾਂ ਅੱਗ ਲਾਏ ਨਹੀਂ ਰਹਿ ਸਕਦੇ? ਜੇ ਤੁਸੀਂ ਆਪਣੇ ਆਪਣੇ ਮੂੰਹ 'ਤੇ ਮਲੀ ਹੋਈ ਹੈ ਕਾਲਖ ਹਟਾਉਣੀ ਹੈ ਜਾਂ ਇਹ ਕਹੀਏ ਕਿ ਕਿਸੇ ਨੂੰ ਝੂਠਾ ਸਾਬਤ ਕਰਨਾ, ਤਾਂ ਪਲੀਜ਼ ਮੇਰੀ ਬੇਨਤੀ ਹੈ ਵੀ ਅਗਲੇ ਸਾਲ ਪੰਜਾਬ ਦੇ ਜਿੰਨੇ ਵੀ ਕਿਸਾਨ ਨੇ ਉਹ ਤਹੀਆ ਕਰ ਲੈਣ ਵੀ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਉਣੀ, ਅਤੇ ਜੇ ਉੱਥੇ ਫਿਰ ਵੀ ਪ੍ਰਦੂਸ਼ਣ ਹੋ ਗਿਆ ਤਾਂ ਤੁਸੀਂ ਉਹਨਾਂ ਦੇ ਜੁੱਤੀਆਂ ਮਾਰਨ ਜੋਗੇ ਖੋਜੋਗੇ ਮੇਰੇ ਖਿਆਲ ਦੇ ਵਿੱਚ। ਪਰ ਜੇ ਤੁਸੀਂ ਉਹੀ ਗੱਲ ਕਹਿਣਾ ਲੈ ਅਸੀਂ ਤਾਂ ਲਾਵਾਂਗੇ, ਅਤੇ ਫਿਰ ਅਗਲੇ ਤਾਂ ਬਲੇਮ ਦੇਣਗੇ। ਲਓ ਜੀ ਜਸਵਿੰਦਰ ਬਾਈ ਜੀ ਆਪਣੇ ਨਾਲ ਜੁੜ ਚੁੱਕੇ ਨੇ, ਉਹਨਾਂ ਦੀ ਵੀ ਗੱਲਬਾਤ ਸੁਣਦੇ ਹਾਂ। ਜੀ ਬਾਈ ਜੀ ਵੈਲਕਮ ਤੁਹਾਡਾ ਰੇਡੀਓ ਚੈਨਲ ਪਰਦੇਸੀ।
ਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਉਹ ਆਪਣੇ ਸੁਰਜੀਤ ਵੀਰ ਜੀ ਨੇ ਕਹੀ ਸੀ ਨਾ ਗੱਲ ਵੀ ਊੜਾ ਉੱਠ ਊਂਠ ਜਾਂ ਕਹਿੰਦੇ ਆਪਾਂ ਨਾ, ਪਰ ਆਪਣੇ ਮਾਲਵੇ ਦੇ ਵਿੱਚ ਬੋਤਾ ਕਹਿੰਦੇ ਨੇ ਜੀ, ਹੈ ਨਾ।
ਪਰ ਊਂਠ ਸਮਝ ਲੈਂਦੇ ਨੇ ਆਪਣੇ, ਇੱਦੀ ਨਹੀਂ ਗੱਲ ਜੀ,
ਆਹ ਸਮਝ ਲੈਂਦੇ ਨੇ। ਉਹ ਇੱਕ ਨਾ ਚੱਕਰ ਕੀ ਹੋਇਆ, ਨਿਆਣਾ ਦਾਖਲ ਹੋਇਆ ਸਕੂਲ ਦੇ ਵਿੱਚ ਪਹਿਲੀ ਕਲਾਸ 'ਚ। ਅੱਛਾ, ਜਿਹੜੇ ਅਧਿਆਪਕ ਤਸ਼ੱਦਦ ਦੀ ਗੱਲ ਕੀਤੀ, ਅਧਿਆਪਕ ਤਸ਼ੱਦਦ ਕਿਵੇਂ ਕਰਦੇ ਨੇ ਛੋਟੇ ਬੱਚੇ 'ਤੇ, ਉਹਨੂੰ ਪਿਆਰ ਨਾਲ ਨਹੀਂ ਸਮਝਾਉਂਦੇ, ਥੱਪੜ ਮਾਰਦੇ ਨੇ, ਹੈ ਨਾ।
ਹਾਂਜੀ,
ਉਹ ਹੋਇਆ ਕਿ ਵੀ ਮਾਸਟਰ ਨੇ ਪੜ੍ਹਾਇਆ ਊੜਾ ਊਂਠ, ਉਹ ਨਿਆਣਾ ਕਹਿੰਦਾ ਨਹੀਂ ਮਾਸਟਰ ਜੀ ਊੜਾ ਬੋਤਾ। ਉਹਨੇ ਥੱਪੜ ਮਾਰਿਆ ਮਾਸਟਰ ਨੇ ਉਹਦੇ ਮੁੰਡੇ 'ਤੇ, ਉਹ ਕਹਿੰਦਾ ਊੜਾ ਊਂਠ, ਮਾਸਟਰ ਕਹਿੰਦਾ, ਉਹ ਕਹਿੰਦਾ ਨਹੀਂ ਮਾਸਟਰ ਜੀ ਊੜਾ ਬੋਤਾ। ਉਹ ਥੱਪੜ ਤਿੰਨ ਚਾਰ ਮਾਰਦੇ, ਨਿਆਣਾ ਤਾਂ ਤੜਫ ਗਿਆ ਵਿਚਾਰਾ ਛੋਟਾ। ਅਧਿਆਪਕ ਨਾ ਬਹੁਤ ਥੱਪੜ ਮਾਰਦੇ ਨੇ, ਮੈਂ ਵੀ ਖਾਧੇ ਨੇ। ਮੈਨੂੰ ਜੇ ਹੁਣ ਮਿਲ ਜਾਣ ਨਾ ਮੇਰੇ ਉਹ ਮਾਸਟਰ, ਮੈਂ ਤਾਂ ਘੜੀਸ ਦਿਵਾਂ ਉਹਨਾਂ ਨੂੰ ਫੜ ਕੇ। ਅੱਛਾ, ਫਿਰ ਕੀ ਹੋਇਆ ਜੀ, ਮਾਸਟਰ ਕਹਿੰਦਾ ਬਈ ਐਂ ਕਰੀ ਆਪਣੇ ਮਾਂ ਪਿਓ ਨੂੰ ਸੱਦ ਕੇ ਲਿਆਈ
ਜੀ।
ਅੱਛਾ, ਮਾਂ ਚਲੀ ਗਈ ਵਿਚਾਰੀ ਉੱਥੇ ਸਕੂਲ 'ਚ, ਉਹ ਮਾਸਟਰ ਕਹੇ ਊੜਾ ਊਂਠ, ਤੇ ਮੁੰਡਾ ਕਹੇ ਨਹੀਂ ਮਾਸਟਰ ਜੀ ਊੜਾ ਬੋਤਾ, ਤੇ ਮਾਸਟਰ ਨੇ ਫੇਰ ਥੱਪੜ ਮਾਰਿਆ। ਉਹ ਮਾਂ ਨੂੰ ਨਾ ਬਹੁਤ ਦਰਦ ਹੋਇਆ, ਦੋ ਤਿੰਨ ਥੱਪੜ ਖਾ ਲਏ, ਅਖੀਰ ਤੇ ਮਾਂ ਨੂੰ ਇੰਨਾ ਦਰਦ ਹੋਇਆ, ਉਹ ਕਹਿ ਉਹਨੂੰ ਵੀ ਨੀ ਪਤਾ ਸੀ ਵੀ ਊੜਾ ਊਂਠ ਹੁੰਦਾ, ਉਹ ਵੀ ਬੋਤਾ ਹੀ ਕਹਿੰਦੀ ਸੀ। ਉਹ ਕਹਿੰਦੀ ਟੈ ਜਾਣੇ ਮਾਰ ਕਾਹਨੂੰ ਖਾਈ ਜਾਂਦਾ, ਪੂਛ ਚੱਕ ਕੇ ਦੇਖ ਲੈ ਵੀ ਬੋਤਾ ਕਿ ਬੋਤੀ ਹੈ। ਹਾਂ, ਬਹੁਤ ਕੁੱਟ ਪੈਂਦੀ ਹੈ ਇੱਥੇ, ਮਤਲਬ ਆਪਣੇ ਇਲਾਕੇ ਦੀ ਭਾਸ਼ਾ।
ਮਤਲਬ ਇਹ ਨੀ ਬੱਚੇ ਨੂੰ ਇਸ ਤਰੀਕੇ ਨਾਲ ਨੀ ਸਮਝਾਉਣਾ ਵੀ ਪੁੱਤ ਇਸ ਜਾਨਵਰ ਦੇ ਬਹੁਤ ਨਾਂ ਨੇ।
ਜੀ ਹਾਂ, ਮਲਟੀ ਜਿਹੜੇ ਨਾਮ ਹੁੰਦੇ ਨੇ ਉਹ ਦੱਸਣੇ ਚਾਹੀਦੇ ਨੇ। ਪਹਿਲਾਂ ਉਹਨੂੰ ਦੱਸਣਾ ਚਾਹੀਦਾ ਵੀ ਤੁਹਾਡੇ ਪਿੰਡ ਦੇ ਵਿੱਚ ਊਂਠ ਨੂੰ ਬੋਤਾ ਕਹਿੰਦੇ ਨੇ, ਕੈਮਲ ਕਹਿੰਦੇ ਨੇ, ਜਾਂ ਆਹ ਕਹਿੰਦੇ ਨੇ ਬੋਤਾ ਊਂਠ ਕਹਿੰਦੇ ਨੇ, ਹਨਾ। ਇਹ ਦੱਸਣ ਦੀ ਬਜਾਏ ਉਹ ਥੱਪੜ ਮਾਰਦੇ ਨੇ। ਮੈਨੂੰ ਸਾਇੰਸ ਦੇ ਵਿੱਚ ਬਾਈ ਜੀ ਇੰਨਾ ਇੰਟਰਸਟ ਹੈ, ਸਾਇੰਸ ਵਾਲੇ ਮਾਸਟਰ ਨੇ ਮੈਨੂੰ ਇੰਨਾ ਕੁ ਕੁੱਟਤਾ, ਅਖੀਰ ਤੇ ਮੈਂ ਕੁੱਟ ਖਾ ਕੇ ਨਾ ਫੌਜ 'ਚ ਭਰਤੀ ਹੋ ਗਿਆ। ਇੰਨੀ ਤਸ਼ੱਦਦ, ਫਿਰ ਫੌਜ ਦੇ ਵਿੱਚ ਵੀ ਬਹੁਤ ਔਖੀ ਨੌਕਰੀ, ਨਹੀਂ ਮੈਂ ਇੰਜੀਨੀਅਰ ਬਣ ਜਾਣਾ ਸੀ ਜੇ ਮੈਨੂੰ ਆਪਣੀ ਭਾਸ਼ਾ ਦੇ ਵਿੱਚ ਪੜ੍ਹਾਉਂਦੇ। ਓਕੇ ਬਾਈ ਜੀ, ਸੁਣਦੇ ਹੋ
ਜੀ ਬਾਈ, ਥੈਂਕ ਯੂ। ਆਹ ਦੇਖੋ ਵੱਡੀ ਗੱਲ, ਬਹੁਤ ਵੱਡੀ ਗੱਲ ਕਹਿ ਕੇ ਗਏ ਨੇ। ਚਾਈਨੀਜ਼ ਮੈਂਡਰਿਨ ਜਿਹੜੀ ਸਾਰੀ ਦੁਨੀਆ ਦੀ ਸਾਰਿਆਂ ਨਾਲੋਂ ਵੱਡੀ ਭਾਸ਼ਾ, ਕੀ ਉਹ ਇੰਗਲਿਸ਼ ਦੇ ਵਿੱਚ ਪੜ੍ਹਦੇ ਨੇ? ਉਹਨਾਂ ਨੇ ਜਿਹੜੀ ਮੈਡੀਸਨ ਦੀ ਪੜ੍ਹਾਈ ਵੀ ਹੈ, ਜਾਂ ਉਹਨਾਂ ਨੇ ਜਿਹੜੀ ਇੰਜੀਨੀਅਰਿੰਗ ਦੀ ਇਲੈਕਟ੍ਰੀਕਲ ਦੀ ਜਿਹੜੀ ਪੜ੍ਹਾਈ ਵੀ ਹੈ ਉਹ ਆਪਣੀ ਭਾਸ਼ਾ ਦੇ ਵਿੱਚ ਉਹ ਪੜ੍ਹਦੇ ਨੇ। ਦੂਜੇ ਨੰਬਰ 'ਤੇ ਸਪੈਨਿਸ਼ ਭਾਸ਼ਾ, ਤੀਜੇ ਨੰਬਰ 'ਤੇ ਅੰਗਰੇਜ਼ੀ ਹੈ, ਫਰੈਂਚ ਹੈ। ਤੁਸੀਂ ਯਕੀਨ ਮੰਨੋ ਫਰੈਂਚ ਵਾਲੇ ਆਪਣੀ ਭਾਸ਼ਾ ਦੇ ਨਾਲ ਇੰਨਾ ਪਿਆਰ ਕਰਦੇ ਨੇ, ਉਹ ਇੱਥੋਂ ਤੱਕ ਵੀ ਲਿਖਦੇ ਨੇ ਕਿ ਬੀ ਸੈਕਸੀ ਰੀਡ ਫਰੈਂਚ। ਇੱਥੇ ਤੱਕ ਗਏ ਨੇ ਵੀ ਜੇ ਤੁਸੀਂ ਆਪਣੇ ਆਪ ਨੂੰ ਨਾ ਸੁੰਦਰ ਦਿਖਾਉਣਾ, ਜਾਂ ਇਹ ਕਹੀਏ ਕਿ ਵੀ ਆਪਣੇ ਆਪ ਨੂੰ ਤੁਸੀਂ ਇਸ ਤਰੀਕੇ ਦਾ ਦਿਖਾਉਣਾ ਵੀ ਦੁਨੀਆ ਤੁਹਾਡੇ ਅੱਗੇ ਪਿੱਛੇ ਫਿਰੇ, ਤਾਂ ਫਰੈਂਚ ਪੜ੍ਹੋ। ਇੱਥੇ ਵਿਨੀਪੈਗ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਜਿੱਥੇ ਜਿੱਥੇ ਇੰਗਲਿਸ਼ ਲਿਖੀ ਹੋਈ ਹੈ ਸਰਕਾਰੀ ਤੌਰ ਦੇ ਉੱਤੇ, ਕੋਈ ਬੋਰਡ ਲੱਗਿਆ ਹੈ ਤਾਂ ਉਹਦੇ ਨਾਲ ਫਰੈਂਚ ਵੀ ਲਿਖੀ ਹੋਈ ਹੈ, ਕਿਉਂਕਿ ਉਹਨਾਂ ਲੋਕਾਂ ਨੇ ਲਿਖਵਾਈ ਹੈ। ਇਹ ਨਹੀਂ ਵੀ ਕਿਸੇ ਨੇ ਐਵੇਂ ਸੌਖੀ ਲਿਖਤੀ, ਲਿਖਵਾਈ ਹੈ। ਲਓ ਜੀ ਆਪਣੇ ਨਾਲ ਮਨਜੀਤ ਸਿੰਘ ਜੀ ਆਪਣੇ ਸ਼ਹਿਰ ਤੋਂ ਜੁੜੇ ਨੇ, ਆਪਾਂ ਉਹਨਾਂ ਦੀ ਵੀ ਗੱਲ ਸੁਣਦੇ। ਜੀ ਬਾਈ ਜੀ ਵੈਲਕਮ ਤੁਹਾਡਾ ਰੇਡੀਓ ਚੈਨਲ ਪਰਦੇਸੀ ਤੇ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਜੀਤ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਇਟਲੀ ਵਾਲੇ ਜੀ, ਇਟਲੀ ਵਾਲੇ। ਹਾਂਜੀ, ਹਾਂਜੀ ਅਜੀਤ ਭਾਜੀ, ਮੈਂ ਨਾ ਉਦਣ ਵੀ ਪ੍ਰੋਗਰਾਮ ਸੁਣਿਆ ਸੀਗਾ ਤੇ ਮੈਂ ਅੱਜ ਵੀ ਸੁਣ ਰਿਹਾ, ਤੇ ਮੈਂ ਹੁਣ ਜਿੱਦਾਂ ਪਹਿਲਾਂ ਨੀ ਮੈਂ ਇੰਨੀ ਜ਼ਿਆਦਾ ਇੰਡੀਆ, ਹੁਣ ਤਕਰੀਬਨ ਹਰ ਸਾਲ ਹੀ ਮੈਂ ਇੰਡੀਆ ਜਾਂਦਾ ਵਾ ਬੜੇ ਪੰਜਾਬ ਦੇ ਵਿੱਚ। ਤੇ ਭਾਜੀ ਮੈਂ ਨਾ ਜਿਹੜੀ ਚੀਜ਼ ਉੱਥੇ ਦੇਖੀ ਸੀ, ਜਿੱਦਾਂ ਹੁਣ ਆਪਾਂ ਗੱਲਾਂ ਕਰਦੇ ਹਾਂ ਵੀ ਇੱਥੇ ਇੱਥੇ ਸਾਡੇ ਇਟਲੀ ਦੇ ਵਿੱਚ ਵੀ ਬੱਚਿਆਂ ਨੂੰ 3 ਸਾਲ ਤੋਂ ਲੈਂਦੇ ਆ ਜਿਹੜੇ ਛੋਟੇ ਸਕੂਲੇ ਆ, ਤੇ ਪਰ ਉਹਨਾਂ ਸਕੂਲਾਂ 'ਚ ਕੋਈ ਪੜ੍ਹਾਉਂਦਾ ਨੀ ਉਹਨਾਂ ਬੱਚਿਆਂ ਨੂੰ। ਪਹਿਲੀ ਕਲਾਸ 6ਵੀਂ 'ਚ ਹੀ ਲੈਂਦੇ ਜਾ ਕੇ, ਜਦੋਂ ਬੱਚਾ 6 ਸਾਲ ਦਾ ਹੁੰਦਾ ਉਦੋਂ ਲੈਂਦੇ, ਉਦੋਂ ਪੜ੍ਹਾਉਣਾ ਸ਼ੁਰੂ ਕਰਦੇ ਬੱਚੇ ਨੂੰ। ਤੇ ਉੱਥੇ ਆਪਣੇ ਮੈਂ ਚੀਜ਼ਾਂ ਉੱਥੇ ਜਿਹੜੀਆਂ ਚੀਜ਼ਾਂ ਦੇਖੀਆਂ ਨਾ, ਉਹ ਦੋ ਢਾਈ ਢਾਈ ਸਾਲਾਂ ਦੇ ਬੱਚਿਆਂ ਦੇ ਬੱਸ ਤੇ ਚੱਕ ਕੇ ਤੇ ਸਕੂਲਾਂ ਤੋਂ ਚਾੜ ਦਿੰਦੇ ਆ, ਤੇ ਸ਼ਾਮ ਨੂੰ ਬੱਚੇ ਆਉਂਦੇ ਆ ਘਰੇ 4 ਵਜੇ 3:30-4 ਵਜੇ, ਉਦੋਂ ਬਾਅਦ ਉਹਨੂੰ ਟਿਊਸ਼ਨ ਭੇਜ ਦਿੰਦੇ ਆ। ਤੇ ਮੈਨੂੰ ਨੀ ਪਤਾ ਵੀ ਕਿਹੜੀ ਪੜ੍ਹਾਈ ਕਰਾਉਂਦੇ ਆ ਤੇ ਕੀ ਕਰਾਉਂਦੇ ਇੱਡੇ ਛੋਟੇ ਬੱਚੇ ਨੂੰ। ਤੇ ਜਿੰਨੇ ਪਿੰਡ 'ਚ ਮੈਂ ਸਰਕਾਰੀ ਸਕੂਲ ਦੇਖੇ ਆ, ਉਹਨਾਂ 'ਚ ਜਿਹੜਾ ਕਿਸੇ ਦਾ ਗਰੀਬ ਦਾ ਨਹੀਂ ਸਰਦਾ, ਸਿਰਫ ਉਹੀ ਬੱਚਾ ਉੱਥੇ ਪੜ੍ਹਦਾ ਜਿਹੜਾ ਮਾੜਾ ਮੋਟਾ ਕੋਈ ਕੰਮ ਕਾਰ ਕਰਦਾ, ਕਿਸੇ ਦਾ ਬੱਚਾ ਉੱਥੇ ਨਹੀਂ ਪੜ੍ਹਦਾ ਹੈਗਾ ਸਰਕਾਰੀ ਸਕੂਲ ਦੇ ਵਿੱਚ। ਸਾਨੂੰ ਯਾਨੀ ਕਿ ਇਹਦੇ ਵਿੱਚ ਕਸੂਰ ਸਰਕਾਰਾਂ ਦਾ ਵੀ ਆ, ਜ਼ਿਆਦਾ ਕਸੂਰ ਆਪਣਾ ਵਾ। ਜਿੱਦਾਂ ਨੀ ਉਹ ਕਹਿੰਦੇ ਹੀਰ ਆਪਾਂ ਨੂੰ ਚਾਹੀਦੀ ਪਰ ਜੰਮੇ ਕਿਸੇ ਦੇ ਘਰੇ, ਪੰਜਾਬੀ ਬੋਲਣ ਵਾਲੇ ਚਾਹੀਦੇ ਆ ਪਰ ਚਾਹੀਦੇ ਕਿਸੇ ਦੇ ਘਰੇ, ਸਾਡਾ ਬੱਚਾ ਅੰਗਰੇਜ਼ੀ ਬੋਲੇ।
ਅਸੀਂ ਨਾ ਕੋਈ ਸਕੂਲ ਬਦਲਣਾ ਚਾਹੁੰਦੇ ਆ ਤੇ ਨਾ ਅਸੀਂ ਸਰਕਾਰ ਬਦਲਣਾ ਚਾਹੁੰਦੇ ਆ, ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਘੱਟੋ ਘੱਟ ਆਪਣੇ ਬੱਚੇ ਦੀ ਸਹੂਲਤ ਦੇ ਲਈ ਮਾਪੇ ਬਦਲ ਜਾਣ। ਵੀ ਭਾਈ ਅਸੀਂ ਇਹ ਗੱਲ ਜ਼ਰੂਰ ਪਰਪੱਖ ਕਰਨੀ ਹੈ ਵੀ ਜਿਹੜੇ ਸਕੂਲ ਦੇ ਵਿੱਚ ਅਸੀਂ ਬੱਚੇ ਪਾਉਣੇ ਨੇ ਤਾਂ ਉੱਥੇ ਘੱਟੋ ਘੱਟ ਸਾਡੀ ਪੰਜਾਬੀ ਮਾਂ ਬੋਲੀ ਦੇ ਵਿੱਚ ਇਹ ਸਾਡੇ ਬੱਚੇ ਗੱਲ ਕਰ ਸਕਣ, ਘੱਟੋ ਘੱਟ ਇੱਕ ਸਰਟਨ ਏਜ ਤੱਕ ਗੱਲ ਕਰ ਸਕਣ। ਚਲੋ 5ਵੀਂ ਤੱਕ ਹੀ ਕਹਿੰਦੇ ਆਪਾਂ ਵੀ 5ਵੀਂ ਤੱਕ, ਹੁਣ ਤੋਂ ਉਸ ਤੋਂ ਅੱਗੇ ਉਹਨਾਂ ਦੇ ਲਈ ਸਬਜੈਕਟ ਹੋਣ ਜਾਂ ਵਟ ਐਵਰ, ਕਿਉਂਕਿ ਪਹਿਲਾਂ ਤਾਂ ਇੰਗਲਿਸ਼ ਵੀ ਆਪਾਂ ਨੂੰ ਲੱਗਦੀ ਸੀ, ਉਸ ਹਿੰਦੀ ਵੀ ਹੈ ਜਿਹੜੀ। ਤੁਸੀਂ ਇਹ ਵੀ ਦੇਖੋ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਾਇਮਰੀ ਦੇ ਵਿੱਚ ਜਿਹੜਾ ਹਿੰਦੀ ਦਾ ਕਾਇਦਾ ਰਾਈਟ, ਉਹ ਮੈਨੂੰ ਨਹੀਂ ਪਤਾ ਵੀ ਉਹ ਵੀ ਉਦੋਂ ਨਹੀਂ ਸੀ ਲੱਗਦਾ ਜਦੋਂ
6ਵੀਂ 'ਚ ਲੱਗਦਾ ਸੀਗਾ।
ਹਾਂ, ਪੰਜਾਬੀ ਦਾ ਕਾਇਦਾ ਲੱਗ ਜਾਂਦਾ ਸੀ ਰਾਈਟ।
ਹਾਂਜੀ,
ਹਿੰਦੀ ਵੀ,
ਤੇ ਕਿਉਂਕਿ
ਇਹ ਸਾਡੇ ਜਿਹੜੇ ਬਜ਼ੁਰਗ ਸੀ ਉਹ ਕਿਤੇ ਮੂਰਖ ਥੋੜਾ ਸੀ ਜਿਨ੍ਹਾਂ ਨੇ ਪਹਿਲਾਂ ਮਾਤ ਭਾਸ਼ਾ ਨੂੰ ਅੱਗੇ ਰੱਖਿਆ ਸੀ।
ਹੁਣ ਦੇਖ ਲਓ ਭਾਜੀ, ਜਿੱਥੇ ਮੈਂ ਰਹਿਣਾ ਯੂਰਪ ਦੇ ਵਿੱਚ, ਇਟਲੀ ਦੇ ਵਿੱਚ, ਇੱਥੇ ਸਾਰਾ ਯੂਰਪ, ਕਿਉਂਕਿ ਆਪਣੇ ਇੰਡੀਆ 'ਚ ਰਿਵਾਜ਼ ਹੈ ਨਾ ਸਾਰਾ ਕੁਛ ਇੰਗਲਿਸ਼ ਦੇ ਵਿੱਚ ਸਾਰਾ ਕੁਛ। ਇੱਥੇ ਜਿੰਨੀਆਂ ਵੀ ਕੰਟਰੀਆਂ ਯੂਰਪ, ਤਕਰੀਬਨ ਸਾਰਾ ਯੂਰਪ ਮੈਂ ਘੁੰਮਿਆ ਵਾ ਸਾਰਾ ਹੀ ਭਾਜੀ, ਹਰ ਇੱਕ ਨੇ ਆਪਦੀ ਮਾਤ ਭਾਸ਼ਾ 'ਚ ਸਰਕਾਰੀ ਕੰਮ ਹੁੰਦਾ ਸਾਰਾ ਕੁਛ ਹੀ, ਟੋਟਲ ਪੜ੍ਹਾਈ ਵੀ ਉਹਨਾਂ ਦੇ ਵਿੱਚ ਉਸੇ ਲੈਂਗੁਏਜ ਵਿੱਚ ਹੁੰਦੀ ਆ। ਇੰਗਲਿਸ਼ ਪਹਿਲਾਂ, ਹੁਣ ਇੱਥੇ ਹੁਣ ਥੋੜੀ ਬੱਚਿਆਂ ਨੂੰ ਪੜ੍ਹਾਉਣੀ ਸ਼ੁਰੂ ਕਰਤੀ, ਪਹਿਲਾਂ 6ਵੀਂ ਤੋਂ ਇੰਗਲਿਸ਼ ਲੱਗਦੀ ਸੀਗੀ ਇੱਥੇ ਤੇ ਲੋਕਲ। ਬਾਕੀ ਨਾ ਜਿਹੜੇ ਅਸੀਂ ਇਲਾਕੇ 'ਚ ਰਹਿੰਦੇ ਹਾਂ, ਮੰਨ ਲਓ ਵੀ ਮੈਂ ਮਿਲਾਨ ਦੀ ਸਾਈਡ 'ਤੇ ਰਹਿੰਦਾ, ਮਿਲਾਨ ਸ਼ਹਿਰ ਦੀ ਆਪਦੀ ਭਾਸ਼ਾ ਅਲੱਗ, ਇਟਾਲੀਅਨ ਤਾਂ ਹੈਗੀ ਹੈ ਨਾ ਇਹ ਓਫੀਸ਼ੀਅਲ ਲੈਂਗੁਏਜ ਜਿਹੜੀ ਹੈਗੀ ਆ, ਉਹ ਜਿਹੜੀ ਦੂਜੀ ਭਾਸ਼ਾ ਇਹਨਾਂ ਦੀ ਆਪਦੀ ਹੈ, ਇੱਥੇ ਡਾਇਲੈਕਟੋ ਕਹਿੰਦੇ ਆ, ਹਰ ਇਲਾਕੇ ਦੀ ਆਪਦੀ ਅਲੱਗ ਭਾਸ਼ਾ ਤੋਂ ਅਲੱਗ ਹੀ ਬੋਲਦੇ ਆ, ਜਿਹੜੀ ਇਟਾਲੀਅਨ ਵੱਖਰੀ ਆ, ਉਸ ਤੋਂ ਬਾਅਦ ਹਰ ਇਲਾਕੇ ਦੀ ਆਪਦੀ ਆਪਦੀ ਭਾਸ਼ਾ ਵਾ ਵੀ ਜਿਹੜੀ ਇਹ ਲੋਕ ਵੀ ਬੋਲਦੇ ਆ ਹਾਲੇ ਤੱਕ। ਇਟਾਲੀਅਨ ਤੋਂ ਕਿੰਨੀ ਕੁ
ਵੱਖਰੀ ਆ,
ਕਿਹੜੀ ਚੀਜ਼ ਜਿਹੜੀ ਦੂਸਰੀ ਆ, ਜਿਹੜੀ ਬੁੜੇ ਜਿਹੜੇ ਬਜ਼ੁਰਗ ਜ਼ਿਆਦਾਤਰ ਬੋਲਦੇ ਆ, ਕਾਫੀ ਵੱਖਰੀ ਆ ਮੇਰੀ। ਮੈਂ ਜਾਣੀ ਕਿ ਜੇ ਮੈਂ ਹੁਣ ਭਾਈ, ਮੈਨੂੰ ਸਾਲ ਲੋਕ, ਮੈਂ 1995 ਤੋਂ ਇੱਥੇ ਰਹਿ ਰਿਹਾ ਵਾਂ, ਤੇ ਜੇ ਉਹ ਆਪਦੀ ਭਾਸ਼ਾ ਆਪਸ ਵਿੱਚ ਬੋਲਣ, ਜਾਣੀ ਕਿ ਜਿਹੜੀ ਉਹ ਬੋਲਣ, ਮੈਂ ਉਹ 100% ਨੀ ਮੈਂ ਸਮਝ ਸਕਦਾ, ਵਿੱਚੋਂ 20-25% ਸਮਝ ਲੂੰਗਾ, ਇੰਨੀ ਵੱਖਰੀ ਆ। ਤੇ ਹਰ ਇਲਾਕੇ ਦੀ, ਹਰ ਜ਼ਿਲ੍ਹੇ ਦੀ ਉਹ ਭਾਸ਼ਾ ਅਲੱਗ ਆ, ਹਰ ਜ਼ਿਲ੍ਹੇ ਦੀ ਅਲੱਗ ਆ, ਲੇਕਿਨ ਜੋ ਵੀ ਸਰਕਾਰੀ ਕੰਮ ਆ, ਜੋ ਵੀ ਸਾਰਾ ਕੁਛ ਆ, ਸਾਰਾ ਕੁਛ ਇਟਾਲੀਅਨ ਦੇ ਵਿੱਚ ਆ। ਜੇ ਜਰਮਨ 'ਚ ਜਾਵਾਂ ਤਾਂ ਡੱਚ ਦੇ ਵਿੱਚ ਆ, ਫਰਾਂਸ ਜਾਵਾਂ ਤਾਂ ਫਰੈਂਚ, ਸਪੇਨ ਦੇ ਵਿੱਚ ਆ। ਹੁਣ ਹਰ ਆਪਣੇ ਪੰਜਾਬ ਜਾਂ ਇੰਡੀਆ ਦੇ ਵਿੱਚ ਹੀ ਆ ਨਾ, ਆਪਣੇ ਤਾਂ ਸਾਰਾ ਕੁਛ ਹੀ ਇੰਗਲਿਸ਼ ਦੇ ਵਿੱਚ ਆ। ਮੇਰੇ ਖਿਆਲ 'ਚ ਨਹੀਂ ਕੋਈ ਸਰਕਾਰ, ਆਪਾਂ ਨੂੰ ਸਰਕਾਰੀ ਪੇਪਰ ਪੰਜਾਬੀ 'ਚ ਮਿਲਦਾ ਹੋਊਗਾ ਕਿ ਆਪਾਂ ਭਰ ਸਕਦੇ ਹਾਂ, ਪੰਜਾਬੀ ਭਾਸ਼ਾ ਦੀ। ਜਿੱਥੇ ਹੁਣ ਚੱਲ ਅਮੈਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ 'ਚ ਉੱਥੇ ਹੋਰ ਗੱਲ ਆ। ਹੁਣ ਇਹਨਾਂ ਕੰਟਰੀਆਂ ਦੇ ਵਿੱਚ ਸਾਡਾ ਯਾਨੀ ਕਿ ਬੱਚੇ, ਚਲੋ ਹੁਣ ਗੁਰਦੁਆਰਾ ਸਾਹਿਬ ਬਣ ਗਏ ਆ, ਬੱਚੇ ਆਉਣ ਜਾਣ ਲੱਗ ਪਿਆ, ਪਰ ਇੱਥੇ ਅਸੀਂ ਜਿਹੜੇ ਹੁਣ ਸਾਡੇ ਬੱਚੇ ਨੇ ਸਕੂਲ 'ਚ ਜਾਣਾ, ਉੱਥੇ ਉਹਨਾਂ ਨੇ ਇਟਾਲੀਅਨ ਬੋਲਣੀ ਆ, ਉਹਨਾਂ ਦਾ ਕੰਮ ਸਾਰਾ ਇਟਾਲੀਅਨ ਦੇ ਵਿੱਚ ਆ। ਹੁਣ ਉਹ ਮੇਰੇ ਬੱਚਿਆਂ ਨੂੰ ਪ੍ਰੋਬਲਮ ਆ ਸਕਦੀ ਹੈ। ਮੈਂ ਜਿੰਨਾ ਕੁ ਅਸੀਂ ਕੋਸ਼ਿਸ਼ ਕਰ ਸਕਦੇ ਹਾਂ, ਮੀਆਂ ਬੀਵੀ ਅਸੀਂ ਘਰ ਦੇ ਵਿੱਚ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਨੂੰ ਪੰਜਾਬੀ ਜਿੰਨੀ ਕੁ ਟੁੱਟੀ ਫੁੱਟੀ ਬੋਲ ਸਕਦੇ ਸਾਡੇ ਨਾਲ ਬੋਲਦੇ ਆ, ਉਹ ਆਪਾਂ ਉਹਨੂੰ ਉਲਝਾ ਸਕਦੇ, ਸਿਖਾ ਸਕਦੇ ਆ, ਪਰ ਇਹ ਆਪਾਂ ਨੂੰ ਪੰਜਾਬ ਦੇ ਵਿੱਚ ਨਹੀਂ ਨਾ ਆਉਣੀ ਚਾਹੀਦੀ।
ਇਹ ਪ੍ਰੋਬਲਮ ਦੀ ਗੱਲ ਹੈ, ਸੋਚਣ ਵਾਲੀ ਗੱਲ ਹੈ। ਹੁਣ ਜਿਹੜਾ ਹਿਮਾਚਲ ਹੈ,
ਹਾਂਜੀ,
ਆਪਾਂ ਨੂੰ ਕਹਿੰਦੇ ਹਿਮਾਚਲੀ ਬੋਲੀ ਜਾਂ ਫਲਾਨਾ ਧਮਕਾ, ਓਕੇ, ਉਹਨਾਂ ਦਾ ਕੋਈ ਅਲਫਾਬੈਟਸ ਹੈਗੇ ਨੇ?
ਮੇਰੇ ਖਿਆਲ 'ਚ ਨਹੀਂ, ਹੁਣ ਹਿੰਦੀ 'ਚ ਹੈ ਨਾ,
ਹਿੰਦੀ ਹੈ ਰਾਈਟ
ਹਾਂਜੀ
ਹਰਿਆਣਾ ਕੋਈ ਅਲਫਾਬੈਟਰੀ ਰਾਜਸਥਾਨੀ ਭਾਸ਼ਾ ਦਾ ਕੋਈ ਅਲਫਾਬੈਟਰੀ ਜਿਹਨੂੰ ਹਿੰਦੀ ਭਾਸ਼ਾ ਹੀ ਆਪਾਂ ਖੇਤਰ ਕਹਿ ਦਿੰਦੇ ਹਾਂ ਜਿਹਦੇ ਵਿੱਚ ਐਮ ਪੀ ਵੀ ਆ ਜਾਂਦਾ ਯੂਪੀ ਵੀ ਆ ਜਾਂਦਾ ਹੈ ਨਾ ਈਵਨ ਕਿ ਜਿਹੜਾ 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 ਜੰਮੂ ਕਸ਼ਮੀਰ ਹੈ ਉੱਥੇ ਵੀ ਉਰਦੂ ਦਾ ਬੋਲਬਾਲਾ ਜ਼ਿਆਦਾ ਹੈ ਨਾ
ਉਰਦੂ ਹਾਂਜੀ ਹਾਂਜੀ
ਤੇ ਸਾਡੇ ਪੰਜਾਬ ਦੇ ਵਿੱਚ ਕਿਉਂਕਿ ਇੱਕ ਵੱਡੀ ਸਾਡੀ ਦਿੱਕਤ ਸਾਰਿਆਂ ਨਾਲੋਂ ਵੱਡੀ ਇਹ ਇਹ ਆ ਜਾਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਪੰਜਾਬੀ 'ਚ ਲਿਖਿਆ ਹੋਇਆ
ਪੰਜਾਬੀ 'ਚ ਹਾਂਜੀ
ਰਾਈਟ ਸੋ ਇਹ ਇਹ ਜਿਹੜੀ ਹੈ ਮਤਲਬ ਇਹ ਚੀਜ਼ ਨੂੰ ਸਮਝਣ ਦੀ ਲੋੜ ਹੈ ਵੀ ਬੜੇ ਸ਼ਾਤਰ ਤਰੀਕੇ ਦੇ ਨਾਲ ਵੀ ਪੰਜਾਬੀ ਬੱਚਿਆਂ 'ਚ ਖਤਮ ਕਰ ਦਿਉ ਛੋਟੇ ਬੱਚੇ ਜੇ ਹੁਣ ਫਰਜ਼ ਕਰ ਲਓ ਅਸੀਂ ਅਸੀਂ ਬਾਈ ਜੀ ਸੁਣੋ ਜੇ ਅਸੀਂ ਨਿੱਕੇ ਨਿੱਕੇ ਦਰਖਤ ਵੱਢਣੇ ਸ਼ੁਰੂ ਕਰ ਦਾਂਗੇ ਤੇ ਬਰੋਟਾ ਤਾਂ ਕੋਈ ਵੀ ਨਹੀਂ ਬਣਨਾ ਫਿਰ
ਨਹੀਂ ਨਹੀਂ ਬਣਨਾ ਤਾਂ ਕੋਈ ਨਹੀਂ ਹੁਣ ਭਾਜੀ ਕੋਈ ਵੀ ਹੁਣ ਕਸੂਰ ਤਾਂ ਹੁਣ ਸਕੂਲ ਵਾਲਿਆਂ ਦਾ ਚੋ ਠੀਕ ਹੈ ਸਕੂਲ ਖੁੱਲ ਗਏ ਹੁਣ ਕੋਈ ਵੀ ਬੱਚਾ ਆਪਣੇ ਬੱਚੇ ਨੂੰ ਸਰਕਾਰੀ ਮਾਂ ਬਾਪ ਸਰਕਾਰੀ ਸਕੂਲ ਤਾਂ ਪਹਿਲੇ 2 ਸਾਲ ਵੀ ਨਹੀਂ ਭੇਜਦਾ ਹੈਗਾ ਹੁਣ ਇਹਦੇ ਵਿੱਚ ਕਸੂਰ ਉਹਨਾਂ ਦਾ ਤਾਂ ਨਹੀਂ
ਮੈਂ ਇਹ ਗੱਲ ਕਰਦੇ ਹੀ ਨਹੀਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਤੁਸੀਂ ਸਰਕਾਰੀ ਸਕੂਲ ਨਹੀਂ ਭੇਜਣਾ ਨਾ ਭੇਜੋ ਇਨਸ਼ੋਰ ਤਾਂ ਕਰਕੇ ਭੇਜੋ ਵੀ ਜਿੱਥੇ ਮੇਰਾ ਬੱਚਾ ਜਾ ਰਿਹਾ ਹੈ ਇਹਨੂੰ ਜੇ ਕੋਈ ਦੁੱਖ ਤਕਲੀਫ ਦੱਸਣੀ ਹੋਵੇ ਫਰਜ਼ ਕਰ ਲਾ ਬੱਚੇ ਨੂੰ ਕੋਈ ਪ੍ਰੋਬਲਮ ਆ ਗਈ ਤੇ ਉੱਥੇ ਇਹ ਹੋਵੇ ਵੀ ਨਹੀਂ ਤੂੰ ਹਿੰਦੀ ਓ ਬੋਲਣੀ ਹੈ ਛੋਟਾ ਬੱਚਾ ਨਾ ਇੰਗਲਿਸ਼ ਕਿਉਂ ਜੀ
ਮੈਂ ਹੁਣ ਦੇਖੋ
ਮੈਂ ਤੁਸੀਂ ਜਿਹੜੀ ਜਿਹੜੀ ਤੁਸੀਂ ਇਟਲੀ ਦੀ ਗੱਲ ਕਰਦੇ ਹੋ ਜਾਂ ਅਸੀਂ ਕੈਨੇਡਾ ਦੀ ਗੱਲ ਕਰਦੇ
ਹਾਂ ਹਾਂਜੀ ਹਾਂਜੀ
ਇੱਥੇ ਜੇ ਬੱਚੇ ਨੂੰ ਇੰਗਲਿਸ਼ ਨਹੀਂ ਆਉਂਦੀ
ਹਾਂਜੀ
ਤਾਂ ਉਹਦੇ ਲਈ ਇੰਟਰਪ੍ਰੇਟਰ ਦੀ ਸਹੂਲਤ ਹੁੰਦੀ ਹੈ ਵੀ ਇਹਦੀ ਗੱਲ ਸੁਣ ਕੇ ਸਾਨੂੰ ਕੋਈ ਦੱਸੇ ਨਾ ਕਿ ਉਹਦੇ ਥੱਪੜ ਪੈਣਗੇ ਜਾਂ ਉਹਨੂੰ ਰੋਕਿਆ ਜਾਊ ਵੀ ਤੂੰ ਇਹ ਭਾਸ਼ਾ ਨਹੀਂ ਬੋਲ ਸਕਦਾ ਤੂੰ ਇੰਗਲਿਸ਼ ਹੀ ਬੋਲ ਆਪ ਬੱਚੇ ਨੂੰ ਸਮਝਣ ਦੇ ਲਈ ਇੱਥੇ ਜਾਂ ਇਟਲੀ ਦੇ ਵਿੱਚ ਵੀ ਇਹ ਹੋਊਗਾ ਮੈਂ 100% ਸਹਿਮਤ ਹਾਂ ਤੁਹਾਡੇ ਨਾਲ
ਮੈਂ ਜਾਣਦਾ ਰਿਹਾ ਪਰ ਮੈਂ ਨਾ ਇੱਥੇ ਭਾਜੀ ਪਾਕਿਸਤਾਨ ਚੋਂ ਆਏ ਸੀ ਆਪਣੇ ਪੰਜਾਬੀ ਬੱਚੇ 2-3 ਫੈਮਿਲੀਆਂ ਆਈਆਂ ਸੀ ਮੈਂ ਨਾ ਜਿੱਦਾਂ ਮੈਨੂੰ ਸਕੂਲ ਵਾਲੇ ਸੱਦਦੇ ਹੁੰਦੇ ਸੀਗੇ ਵੀ ਉਹ ਨਵੇਂ ਬੱਚੇ ਆਏ ਸੀਗੇ ਤੇ ਉਹਨਾਂ ਨੂੰ ਜਿੱਦਾਂ ਉਹ ਜੇ ਉਹਨਾਂ ਦੇ ਮਾਂ ਪਿਓ ਨੂੰ ਬੋਲੀ ਨਹੀਂ ਆਉਂਦੀ ਸੀ ਜਿਹੜਾ ਬੱਚੇ ਨੂੰ ਉਹਨੇ ਰੱਖਣਾ ਸੀਗਾ ਤੇ ਉਹ ਜਿੱਦਾਂ ਨੀ ਆਪਣੇ ਕਹਿੰਦੇ ਇੰਗਲਿਸ਼ ਸਕੂਲ ਚੋਂ ਪੜ੍ਹ ਕੇ ਆਏ ਆ ਉਹਨਾਂ ਨੂੰ ਮੁੜ ਕੇ ਉੱਥੇ ਇੰਗਲਿਸ਼ ਵੀ ਨਹੀਂ ਸੀ ਆਉਂਦੀ ਜਿੱਦਾਂ ਸਾਡੀ ਫਿਰ ਨਹੀਂ ਲੈ ਕੇ ਦੇ ਦਿੰਦੇ ਵੀ ਮੇਰਾ ਬੱਚਾ ਪਤਾ ਨੀ ਕਿਹੜੇ ਯੂਨੀਵਰਸਿਟੀ ਵੱਡੇ ਸਕੂਲ ਚੋਂ ਪੜ੍ਹ ਕੇ ਆਇਆ ਵਾ ਉੱਥੇ ਮੈਂ ਉਹਨਾਂ ਨੂੰ ਵੀ ਜਾਣੀ ਕਿ ਜਾਲੀ ਉਹ ਫਿਰ ਜਦੋਂ ਮੈਨੂੰ ਕਹਿੰਦੇ ਸੀ ਵੀ ਇਹ ਸਰਟੀਫਿਕੇਟ ਉਸ ਸਕੂਲ ਦਾ ਲਈ ਫਿਰਦਾ ਵਾ ਇਹਨੂੰ ਤਾਂ ਇੰਗਲਿਸ਼ ਵੀ ਨਹੀਂ ਆਉਂਦੀ ਮੈਂ ਕਿਹਾ ਹੁਣ ਮੈਂ ਹੁਣ ਤੁਹਾਨੂੰ ਕੀ ਦੱਸਾਂ ਕੀ ਦੱਸਾਂ ਸਾਡੇ ਕੀ ਕੁਛ ਹੁੰਦਾ ਉੱਥੇ ਹੈ ਤਾਂ ਆਪਾਂ ਇੱਕੋ ਹੀ ਹੈ ਨਾ ਉਹਨਾਂ ਨੂੰ ਮੈਂ ਜਾ ਕੇ ਜਾਣੀ ਕਿ ਉਹ ਮੈਨੂੰ ਪੰਜਾਬੀ 'ਚ ਦੱਸਦੇ ਸੀ ਮੈਂ ਉਹਨਾਂ ਨੂੰ ਇਟਾਲੀਅਨ 'ਚ ਫਿਰ ਉਹਨਾਂ ਦੁਆਰਾ ਪੰਜਾਬੀ ਸਮਝਾਉਂਦਾ ਸੀਗਾ 3-4 ਫੈਮਿਲੀਆਂ ਇੱਦਾਂ ਆਈਆਂ ਉਹਨਾਂ ਦੇ ਨਾਲ ਜਾਂਦਾ ਰਿਹਾ ਵਾ ਹੋਸਪਿਟਲ ਦੇ ਵਿੱਚ ਵੀ ਕਈ ਵਾਰੀ ਇਹ ਪ੍ਰੋਬਲਮ ਪੈਂਦੀ ਆ ਪਰ ਹੁਣ ਪੰਜਾਬੀ ਕੀ ਕਹਿ ਸਕਦੇ ਹਾਂ ਹੁਣ ਮੈਂ ਤਾਂ ਦੱਸਦਾ ਮੇਰੇ ਦੋਸਤ ਆ ਉਹ ਮੀਆਂ ਦੋਨੇ ਟੀਚਰ ਆ ਪੰਜਾਬੀ ਸਰਕਾਰੀ ਸਕੂਲ ਪ੍ਰਾਇਮਰੀ 'ਚ ਪੜ੍ਹਾਉਂਦੇ ਆ 5ਵੀਂ ਤੱਕ ਸਕੂਲ ਆ ਸ਼ਾਹਕੋਟ ਦੇ ਮੋਢ ਸਕੂਲ ਆ ਉਹਨਾਂ ਦੋਵਾਂ ਦੇ ਬੱਚੇ ਉਹ ਸਰਕਾਰੀ ਸਕੂਲ ਵਿੱਚ ਨਹੀਂ ਪੜ੍ਹਦੇ ਨਾਲੇ ਸਕੂਲ ਉਹਨਾਂ ਨੇ ਬਹੁਤ ਟੌਪ ਦਾ ਬਣਾਇਆ ਸਰਕਾਰੀ ਸਕੂਲ ਉਹਨਾਂ ਨੇ ਵੀ ਉਹ ਬੱਚੇ ਇੰਗਲਿਸ਼ ਸਕੂਲੇ ਲਾਏ ਆ ਆਪਦੇ
ਪਰ ਘੱਟੋ ਘੱਟ ਇੰਨਾ ਇਨਸ਼ੋਰ ਕਰਕੇ ਤਾਂ ਭੇਜਣ ਵੀ ਸਾਡੇ ਬੱਚਿਆਂ ਦੇ ਉੱਤੇ ਤਸੱਦਦ ਤਾਂ ਨਹੀਂ ਹੋ ਰਿਹਾ ਮਾਂ ਬੋਲੀ ਨੂੰ ਲੈ ਕੇ
ਮੇਰੇ ਖਿਆਲ ਚ ਉੱਥੇ ਕਿਸੇ ਨੂੰ ਮਾਂ ਬੋਲੀ ਦੀ ਫਿਕਰ ਹੈਗੀ ਭਾਜੀ
ਬਹੁਤ ਵਧੀਆ ਤੁਸੀਂ ਸੁਣਾਓ
ਬਹੁਤ ਵਧੀਆ ਸ਼ੁਕਰ ਮਾਲਕ ਦਾ ਹਾਂਜੀ ਪੰਜਾਬੀ ਦੀ ਗੱਲ ਹੋ ਰਹੀ ਹੈ ਤੁਹਾਡੇ ਰੇਡੀਓ ਦੇ
ਨਹੀਂ ਜੀ ਬੱਚਿਆਂ ਦੀ ਹੋ ਰਹੀ ਹੈ ਪੰਜਾਬੀ ਦੀ ਨਹੀਂ ਹੋ ਰਹੀ
ਹਾਂ ਬੱਚਿਆਂ ਨੇ ਪੰਜਾਬੀ ਦੀ ਬੱਚੇ ਜਿਹੜੇ ਪੰਜਾਬੀ ਬੋਲਦੇ ਉਹਨਾਂ ਬਾਰੇ ਗੱਲ ਕਰ ਰਹੇ ਨਾ ਆਪਾਂ
ਨਾ ਜੀ ਜਿਹੜੇ ਬੱਚਿਆਂ ਤੋਂ ਪੰਜਾਬੀ ਛੁਡਾਈ ਜਾ ਰਹੀ ਹੈ ਜਿਹੜੇ ਬੱਚਿਆਂ ਨੂੰ ਮੱਲੋ ਮੱਲੀ ਦੂਜੀ ਭਾਸ਼ਾ 'ਚ ਬੋਲਣ ਲਈ ਮਜਬੂਰ ਕੀਤਾ ਜਾ ਰਿਹਾ ਉਹਨਾਂ ਦੀ ਗੱਲ ਕਰ ਰਹੇ ਹਾਂ ਆਪਾਂ ਜੇ ਕਿਤੇ ਹੋ ਰਿਹਾ ਤਾਂ
ਹਾਂਜੀ 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 ਉਹ ਜਿੱਦਾਂ ਮਤਲਬ ਕਿ ਇੰਡੀਆ 'ਚ ਪੰਜਾਬ 'ਚ ਸਕੂਲ ਸਾਰੇ ਤਕਰੀਬਨ ਹੀ ਸਕੂਲਾਂ 'ਚ ਇੰਗਲਿਸ਼ ਪੜ੍ਹਾਈ ਜਾਂਦੀ ਹੈ ਤੇ ਉਹਦੇ ਵਿੱਚ ਪੰਜਾਬੀ ਮਾਂ ਪਿਓ ਦਾ ਵੀ ਕਸੂਰ ਹੈ ਵੀ ਪੰਜਾਬੀ ਆ ਇਹ ਸਕੂਲਾਂ 'ਚ ਪੜ੍ਹਾਉਂਦੇ ਹੀ ਚਾਹੁੰਦਾ ਚਾਹੁੰਦੇ ਤੇ ਉਹ ਕਹਿੰਦੇ ਨੇ ਸਾਡਾ ਬੱਚਾ ਬਸ ਪੰਜ ਸੱਤ ਜਮਾਤਾਂ ਪੜ੍ਹੇ ਤੇ ਚੱਲ ਕੈਨੇਡਾ ਚੱਲ ਅਮਰੀਕਾ ਬਾਹਰ ਤੇ ਹਰ ਕੋਈ ਕਹਿੰਦਾ ਵੀ ਮੇਰਾ ਬੱਚਾ ਬਾਹਰ ਜਾਵੇ ਮੇਰਾ ਬੱਚਾ ਬਾਹਰ ਜਾਵੇ ਥੈਂਕ ਯੂ ਤੇ ਉਹ ਗੱਲ ਹੈ ਵੀ ਕੰਮ ਤੇ ਸਾਰਾ ਉਲਟ ਹੋ ਗਿਆ ਹੁਣ ਇੰਡੀਆ ਪੰਜਾਬ ਚ ਕੋਈ ਬੱਚਾ ਪੰਜਾਬੀ ਇੰਗਲਿਸ਼ ਸਿੱਖਦਾ ਤੇ ਬੜੇ ਖੁਸ਼ ਹੁੰਦੇ ਨੇ ਤੇ ਮੇਰਾ ਬੱਚਾ ਇੰਗਲਿਸ਼ ਦੇ ਸਪੈਲਿੰਗ ਬੋਲਦਾ ਹੁਣ ਬਾਹਰਲੇ ਦੇਸ਼ਾਂ ਚ ਆ ਜਾਂਦੇ ਤੇ ਪੰਜਾਬੀ ਮਾੜੀ ਜਿਹੀ ਬੋਲਦਾ ਤੇ ਇੱਥੇ ਬੜੇ ਖੁਸ਼ ਹੁੰਦੇ ਨੇ ਵੀ ਇਹ ਸਾਡਾ ਬੱਚਾ ਪੰਜਾਬੀ ਬੋਲਦਾ ਤੇ ਬੱਚੇ ਨੂੰ ਸਮਝਾਉਣਾ ਤੇ ਉਹੀ ਲੈਂਗੁਏਜ ਚਾਹੀਦੀ ਜਿਹੜੀ ਉਹਦੀ ਲੈਂਗੁਏਜ ਹੈਗੀ ਹੈ ਪੰਜਾਬੀ ਲੈਂਗੁਏਜ ਪੰਜਾਬੀ ਉਹਨੂੰ ਸਮਝਾਓ ਵੀ ਇੰਡੀਆ ਬਾਹਰ ਵਾਲੀਆਂ ਕੰਟਰੀਆਂ ਜਿਹੜੇ ਰਹਿੰਦੇ ਬੱਚੇ ਉਹਨਾਂ ਨੂੰ ਇੰਡੀਆ ਜਾ ਕੇ ਸਹੂਲਤਾਂ ਹੋ ਜੇ ਜਿਹੜੇ ਇੰਡੀਆ ਵਾਲੇ ਆ ਪੰਜਾਬ ਚ ਰਹਿੰਦੇ ਨੇ ਉਹਨਾਂ ਨੂੰ ਪੰਜਾਬ ਚ ਵੀ ਇੰਗਲਿਸ਼ ਵੀ ਪੜ੍ਹਾਓ ਨਾਲ ਪੰਜਾਬੀ ਵੀ ਪੜ੍ਹਾਓ
ਉੱਥੇ ਸਕੂਲਾਂ ਚ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜੀ ਇੱਕ ਬੜਾ ਸਿੰਪਲ ਜਿਹਾ ਸਵਾਲ ਹੈ ਇਹ ਮੁਲਕ ਦੇ ਵਿੱਚ ਜਿਹੜੇ ਲੋਕ ਨੇ ਉਹ ਬੱਚੇ ਦੀ ਪ੍ਰੋਬਲਮ ਸਮਝਦੇ ਨੇ ਵੀ ਇਹਨੂੰ ਇਹਨੂੰ ਪ੍ਰੋਪਰ ਸਮਝਾਉਣਾ ਨਹੀਂ ਆਉਂਦਾ ਇਹਨੂੰ ਇੰਗਲਿਸ਼ ਪ੍ਰੋਪਰ ਬੋਲਣੀ ਨਹੀਂ ਆਉਂਦੀ ਆਪਾਂ ਇਹਦੀ ਗੱਲ ਸਮਝਣੀ ਹੈ ਅਤੇ ਆਪਾਂ ਇੱਕ ਚਲੋ ਇਹ ਕਿਉਂਕਿ ਬੱਚੇ ਨੂੰ ਸਮਝਣਾ ਚਾਹੁੰਦੇ ਹੈ ਉਹਦੀ ਮਾਨਸਿਕਤਾ ਸਮਝਣਾ ਚਾਹੁੰਦੇ ਆ ਉਹਦੇ ਲਈ ਉਹ ਇੰਟਰਪ੍ਰੇਟਰ ਵੀ ਲੈ ਆਉਂਦੇ ਨੇ ਚਾਹੇ ਪੱਲਿਓਂ ਪੈਸੇ ਖਰਚਦੇ ਨੇ ਸਕੂਲ ਹੈ ਨਾ ਪਰ ਸਾਡੇ ਪ੍ਰੋਬਲਮ ਇਹ ਹੈ ਵੀ ਅਸੀਂ ਬੱਚੇ ਨੂੰ ਪ੍ਰੋਬਲਮ 'ਚ ਪਾ ਰਹੇ ਹਾਂ ਗੱਲ ਤਾਂ ਇੱਥੇ ਹੈ
ਉਹ ਤਾਂ ਮੈਂ ਤੁਹਾਨੂੰ ਦੱਸ ਰਿਹਾ ਵੀ ਉੱਥੇ ਤਾਂ ਹੁਣ ਪੰਜਾਬੀ ਮਾਂ ਪਿਓ ਵੀ ਨਹੀਂ ਪੜ੍ਹਾਉਣਾ ਚਾਹੁੰਦਾ ਉੱਥੇ ਜੀ ਮਾਂ ਪਿਓ ਵੀ ਇੰਗਲਿਸ਼ ਤਕਰੀਬਨ ਤੁਸੀਂ ਦੇਖ ਲਓ 80% ਸਕੂਲ ਜਿਹੜੇ ਆ ਸਾਰੇ ਇੰਗਲਿਸ਼ ਨੇ ਤੇ ਮਾਂ ਪਿਓ ਕਵੇ ਵੀ ਸਾਡੇ ਬੱਚਿਆਂ ਨੂੰ ਪੰਜਾਬੀ ਵੀ ਪੜ੍ਹਾਓ ਤੇ ਗਾਹ ਬੱਚੇ
ਇੱਕ ਗੱਲ ਮੈਨੂੰ ਦੱਸੋ ਤੁਸੀਂ ਸਾਡੇ ਨਾਲ ਹੀ ਹਿਮਾਚਲ ਮੈਂ ਪਿਛਲੇ ਇੱਕ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਹਿਮਾਚਲ ਹੈ ਹਰਿਆਣਾ ਹਾਲਾਂਕਿ ਉਹਨਾਂ ਦੀ ਆਪਣੀ ਕੋਈ ਇਸ ਤਰੀਕੇ ਦੀ ਮਾਂ ਬੋਲੀ ਨਹੀਂ ਹੈਗੀ ਜਾਂ ਕਹੀਏ ਕੋਈ ਸਕ੍ਰਿਪਟ ਨਹੀਂ ਉਹਨਾਂ ਦੀ ਪੰਜਾਬੀ ਦੀ ਆਪਣੀ ਸਕ੍ਰਿਪਟ ਹੈ ਉੱਥੇ ਸਰਕਾਰੀ ਸਕੂਲ ਬੜੇ ਵਧੀਆ ਚੱਲ ਰਹੇ ਨੇ ਪ੍ਰਾਈਵੇਟ ਸਕੂਲ ਪਨਪਣ ਦੀ ਪ੍ਰੋਬਲਮ ਇੰਨੀ ਕਿਉਂ ਹੈ ਵੀ ਸਰਕਾਰੀ ਸਕੂਲ ਖਤਮ ਕਰਨ ਦੀ ਨੌਬਤ ਕਿਉਂ ਆ ਗਈ
ਇਹ ਸਰਕਾਰੀ ਸਕੂਲ ਆਪਾਂ ਹੀ ਖਤਮ ਕਰ ਰਹੇ ਪਬਲਿਕ ਹੀ ਖਤਮ ਕਰ ਰਹੀ ਹੈ ਹਰਕ ਦਾ
ਤਕਰੀਬਨ ਸਰਕਾਰਾਂ ਦੀ ਗੱਲ ਕਰੀਏ ਇੱਥੇ ਗੱਲ ਸਮਝਣੀ ਪਊ ਜਿਹੜੇ ਹਰਿਆਣਾ ਦੇ ਸਰਕਾਰੀ ਸਕੂਲ ਨੇ ਜਾਂ ਹਿਮਾਚਲ ਦੇ ਸਰਕਾਰੀ ਸਕੂਲ ਨੇ ਉਹ ਤਾਂ ਬਹੁਤ ਤਰੱਕੀ ਤੇ ਨੇ ਬਾਹਲੀ ਦੂਰ ਤਾਂ ਹੈ
ਤਰੱਕੀ ਬਿਲਕੁਲ ਤਰੱਕੀ ਹੈ ਸਹੀ ਗੱਲ ਆ
ਉੱਥੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਮੁੰਡੇ ਕੁੜੀਆਂ ਨੇ ਉਹ ਜਾਂਦੇ ਨੇ ਖੁਸ਼ ਹੋ ਕੇ ਜਾਂਦੇ ਨੇ ਕੀ ਗੱਲ ਉੱਥੇ ਪ੍ਰਾਈਵੇਟ ਸਕੂਲ ਨਹੀਂ ਆ ਸਕਦੇ
ਤੁਸੀਂ ਆ ਦਿੱਲੀ ਲੈ ਲਓ ਦਿੱਲੀ ਕਿੰਨੇ ਸੋਹਣੇ ਸਕੂਲ ਸਰਕਾਰੀ ਸਕੂਲ ਬਣ ਗਏ ਹੁਣ ਪ੍ਰਾਈਵੇਟ ਸਕੂਲਾਂ ਚੋਂ ਕੱਢ ਕੱਢ ਕੇ ਬੱਚੇ ਸਰਕਾਰੀ ਸਕੂਲਾਂ 'ਚ ਪਾ ਰਹੇ ਨੇ ਦਿੱਲੀ ਕੋਈ ਛੋਟਾ ਸ਼ਹਿਰ ਥੋੜ੍ਹਾ ਹੈਗਾ ਉੱਥੇ ਕੋਈ ਅਮੀਰ ਲੋਕ ਘੱਟ ਨੇ
ਆਹੀ ਆ ਦੇਖੋ ਆ ਤੁਸੀਂ ਜਿਹੜੀ ਗੱਲ ਕਰੀ ਹੈ ਵੀ ਲੋਕ ਪ੍ਰਾਈਵੇਟ ਸਕੂਲਾਂ 'ਚੋਂ ਕੱਢ ਕੱਢ ਕੇ ਦਿੱਲੀ ਦੇ ਵਿੱਚ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪਾ ਰਹੇ ਨੇ ਕਿਉਂਕਿ ਉੱਥੇ ਬੱਚਿਆਂ ਦੇ ਉੱਤੇ ਇਹ ਨਹੀਂ ਥੋਪਿਆ ਜਾਂਦਾ ਵੀ ਤੁਸੀਂ ਸਿਰਫ ਇਹੀ ਬੋਲ ਸਕਦੇ ਹੋ
ਇਹੋ ਤੇ ਗੱਲ ਹੈ ਆਪਣੇ ਪੰਜਾਬ 'ਚ ਇਹੋ ਬੋਲਿਆ ਜਾਂਦਾ ਵੀ ਇੰਗਲਿਸ਼ ਸਿੱਖੋ ਦੂਜੀ ਭਾਸ਼ਾ ਸਿੱਖੋ ਪੰਜਾਬੀ ਨੂੰ ਛੱਡੋ ਪੰਜਾਬੀ 'ਚ ਕੀ ਲੈਣਾ ਪਰਸੋਂ ਚੌਥ ਮੈਂ ਦੇਖਿਆ ਬੱਚੇ ਸਕੂਲਾਂ 'ਚ ਜਿਹੜੇ ਲੱਖਾਂ ਸਧਾਣਾ ਨੇ ਕਹਿ ਰਹੇ ਸੀ ਫੇਸਬੁੱਕ 'ਤੇ ਦੇਖ ਰਿਹਾ ਵੀਡੀਓ ਮੈਂ ਉਹ ਕਹਿੰਦੇ ਸਾਨੂੰ ਪੰਜਾਬੀ ਦੱਸਦੇ ਨਹੀਂ ਗੇ ਪੰਜਾਬੀ ਕਹਿੰਦੇ ਪੜ੍ਹੋ ਹੀ ਨਾ ਇਹ ਪਿੰਡਾਂ ਦੇ ਲੋਕ ਨੇ ਪੰਜਾਬੀ ਭੁੱਲ ਜਾਣਗੇ ਅਤੇ ਗਾਂ ਸ਼ਹਿਰਾਂ ਨੇ ਤੇ ਆਪੇ ਭੁੱਲਣਾ ਸ਼ਹਿਰਾਂ 'ਚ ਆਪੇ ਹਿੰਦੀ ਬੋਲਣਾ ਆਪਾਂ ਹੀ ਪੰਜਾਬੀ 'ਚ ਪੰਜਾਬੀ ਕਿਸੇ ਨਾਲ ਗੱਲ ਕਰਾਂਗੇ ਤਾਂ ਪੰਜਾਬੀ 'ਚ ਗੱਲ ਕਰੂਗਾ ਸਾਡੇ ਨਾਲ ਉਹ ਆਪਾਂ ਹਿੰਦੀ 'ਚ ਗੱਲ ਕਰਾਂਗੇ ਤਾਂ ਹਿੰਦੀ 'ਚ ਗੱਲ ਕਰੂਗਾ
ਜਿਹੜੇ
ਇੰਗਲਿਸ਼ 'ਚ ਗੱਲ ਕਰਾਂਗੇ ਤਾਂ ਇੰਗਲਿਸ਼ 'ਚ ਗੱਲ ਕਰੂਗਾ
ਲਿਖਾਈ ਬੈਠੇ ਨੇ ਵੀ ਇਸ ਤਾਂ ਹਿੰਦੀ ਭਾਸ਼ਾ ਆਈਆਂ ਉਹ ਤੁਹਾਡੀ ਸਪੋਰਟ ਕਦੋਂ ਕਰਨਗੇ
ਮਤਲਬ ਕਿ ਆਪਾਂ ਇੱਥੇ ਨਾ ਪੰਜਾਬ 'ਚ ਹੁਣ ਇੱਕ ਗੱਲ ਹੈਗੀ ਹੈ ਕਿ ਪੰਜਾਬੀ ਬੋਲਣ ਨੂੰ ਆਪਾਂ ਉਹ ਪੰਜਾਬੀ ਬੋਲਣ ਲੱਗਿਆ ਸ਼ਰਮ ਕਰਦੇ ਨੇ ਵੀ ਅਸੀਂ ਪੰਜਾਬੀ ਬੋਲਦੇ ਹਾਂ
ਨਹੀਂ
ਪੰਜਾਬੀ ਬੋਲਣ ਲੱਗਿਆ ਸ਼ਰਮ ਕਰਦੇ ਨੇ ਸਾਰੀ ਹਿੰਦੀ
ਨਾਲ, ਮੈਂ ਸਹਿਮਤ ਨਹੀਂ ਕੋਈ ਪੰਜਾਬੀ ਬੋਲਣ ਲੱਗਿਆ ਸ਼ਰਮ ਨਹੀਂ ਕਰਦੇ ਸੀ ਕੈਨੇਡਾ ਦੇ ਵਿੱਚ, ਮੈਨੂੰ 30 ਸਾਲ ਹੋ ਗਏ ਕੈਨੇਡਾ ਚ ਰਹਿੰਦੇ ਨੂੰ, ਤੇ ਮੈਂ
ਅਸੀਂ ਬਾਹਰ ਬੋਲਦੇ ਬਾਹਰ ਬੋਲਦੇ ਪੰਜਾਬੀ ਬਾਹਰ ਨਹੀਂ ਨਹੀਂ ਪੰਜਾਬ ਤੋਂ ਬਾਹਰ ਅਸੀਂ ਪੰਜਾਬੀ ਬੋਲਦੇ ਹਾਂ, ਅਸੀਂ ਚੰਗੇ ਲੱਗਦੇ ਪੰਜਾਬੀ ਬੋਲਦੇ, ਪੰਜਾਬੀ ਚ ਗੱਲ ਵੀ ਕਰਦੇ, ਅਸੀਂ ਘਰਾਂ ਚ ਵੀ ਪੰਜਾਬੀ ਚ ਬੋਲਦੇ ਹਾਂ, ਪਰ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਸ਼ਹਿਰਾਂ ਚ ਲੋਕ ਹੈ ਤੁਸੀਂ ਤਕਰੀਬਨ ਦੇਖ ਲਿਓ 70-80% ਜਿਹੜੇ ਸ਼ਹਿਰੀ ਲੋਕ ਨੇ ਉਹ ਹਿੰਦੀ ਬੋਲਦੇ ਨੇ।
ਨਾ ਉਹਨਾਂ ਨੇ ਤਾਂ ਉਹ ਤਾਂ ਆਪਣੇ ਉਹ ਤਾਂ ਆਪਣੀ ਮਾਂ ਬੋਲੀ ਤੋਂ ਮੁੱਕਰੇ ਹੋਏ ਨੇ, ਉਹ ਤਾਂ ਆਪਣੀ ਮਾਤ ਭਾਸ਼ਾ ਹੀ ਹਿੰਦੀ ਰਖਾ ਰਹੇ ਨੇ ਤਾਂ ਹਿੰਦੀ ਬੋਲਣਗੇ। ਇਹ ਤਾਂ ਸਾਡੇ ਉਹਨਾਂ ਪੰਜਾਬੀ ਪਿੰਡਾਂ ਚ ਵਸਣ ਵਾਲੇ ਲੋਕਾਂ ਨੂੰ ਸਮਝਣੀ ਚਾਹੀਦੀ ਹੈ ਗੱਲਬਾਤ ਬਈ ਬਈ ਇਹ ਸਾਡੇ ਨਾਲ ਕੀ ਹੋ ਰਿਹਾ।
ਕਿਉਂਕਿ
ਦੋਸਤੋ ਜਿਨ੍ਹਾਂ ਨੇ ਆਲਰੇਡੀ ਆਪਣੀ ਮਾਤ ਭਾਸ਼ਾ ਹਿੰਦੀ ਲਿਖਾਈ ਹੈ ਉਹ ਕਦੋਂ ਉਹ ਕਿਉਂ ਪੰਜਾਬੀ ਬੋਲਣਗੇ ਜਾਂ ਉਹ ਕਿਉਂ ਪੰਜਾਬੀ ਲਈ ਲੜਨਗੇ ਅੜਨਗੇ। ਉਹਨਾਂ ਦੀ ਜਿਹੜੀ ਮਾਨਸਿਕਤਾ ਉਹ ਬੜੀ ਖਰਾਬ ਹੈ। ਲਓ ਜੀ ਆਪਣੇ ਰੁਪਿੰਦਰ ਕੌਰ ਮੱਲੀ ਜੀ ਜੁੜ ਚੁੱਕੇ ਨੇ, ਆਪਾਂ ਉਹਨਾਂ ਦੀ ਗੱਲ ਸੁਣਦੇ ਆ। ਜੀ ਮੱਲੀ ਜੀ ਵੈਲਕਮ ਜੀ ਤੁਹਾਡਾ ਰੇਡੀਓ ਚੰਨਪੁਰ ਦੇ।
ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ
ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
ਜੀ
ਮੈਂ ਨਾ ਪ੍ਰੋਗਰਾਮ ਚ ਚਲੋ ਸੁਣ ਤਾਂ ਰਹੀ ਹੈ ਪਰ ਇੰਨੀ ਹਨਾ ਗਲਤੀ ਹਨਾ ਕਿਸੇ ਦੀ ਵੀ ਨਹੀਂ ਕਿਉਂਕਿ ਸ਼ੁਰੂ ਵਿੱਚ ਤਾਂ ਆਪਾਂ ਹਨਾ ਬੱਚੇ ਨੂੰ ਆਪਾਂ ਹੀ ਸਿਖਾਉਂਦੇ ਹਾਂ ਘਰ ਦੇ ਵਿੱਚ, ਉਹ ਕੋਈ ਅਧਿਆਪਕ ਨਹੀਂ ਹੁੰਦਾ ਹਨਾ ਕੋਈ ਸਕੂਲ ਨਹੀਂ ਹੁੰਦਾ, ਉੱਥੋਂ ਸ਼ੁਰੂ ਕਰੋ। ਕੋਈ ਗੱਲ ਨਹੀਂ ਬੱਚਾ 4-5 ਸਾਲ ਦਾ ਹੋਏਗਾ ਬਾਹਰਲੇ ਦੇਸ਼ਾਂ ਚ, ਚਲੋ 4-5 ਸਾਲ ਦਾ ਬੱਚਾ ਲੱਗਦਾ ਪੜ੍ਹਨ, ਤੇ ਹੁਣ ਇੱਥੇ ਜਿਹੜੇ ਸਾਡੇ ਸਕੂਲ ਹੈ ਉੱਥੇ 3 ਕੁ ਸਾਲ ਦੇ ਬੱਚੇ ਨੂੰ ਲਾ ਦਿੰਦੇ, ਪਰ 3 ਸਾਲ ਦੇ ਵਿੱਚ ਬਹੁਤ ਤਰੱਕੀ ਕਰ ਸਕਦਾ ਬੱਚਾ ਜੇ ਆਪਾਂ ਆਪਣੇ ਸਕੂਲਾਂ ਤੇ ਆਈਏ। ਤੇ ਦੇਖਿਆ ਜਾਵੇ ਤਾਂ ਜਿਵੇਂ ਹੁਣ ਸਾਨੂੰ ਹੁਣ ਬਹੁਤ ਤਰੱਕੀ ਦਾ ਮੈਂ ਦੱਸਦੀ ਹਾਂ ਤੁਹਾਨੂੰ, ਜਿਵੇਂ ਪੰਜਾਬੀ ਦੇ ਵਿੱਚ ਬੱਚਾ ਹਰੇਕ ਗੱਲ ਸਮਝਦਾ ਘਰ ਚ। ਮੈਂ ਹੁਣ ਆਪਣੀ ਆਸਟ੍ਰੇਲੀਆ ਬੇਟੀ ਕੋਲ ਗਈ ਸੀ, ਉਹਨਾਂ ਦਾ ਬੇਟਾ 4 ਸਾਲ ਦਾ ਹੋ ਗਿਆ ਤੇ ਉਹ ਇੰਗਲਿਸ਼ ਬੋਲਦਾ ਸੀ ਸਕੂਲ ਚ, ਉਹ ਜਿਵੇਂ ਆਪਣਾ ਏਜ ਕੇਅਰ ਜਿਹੜੇ ਛੋਟੇ ਬੱਚਿਆਂ ਲਈ ਹੁੰਦਾ, ਤੇ ਉਹ ਹਨਾ ਮੈਂ ਉਹਨੂੰ ਇੰਗਲਿਸ਼ ਥੋੜੀ ਮਤਲਬ ਥੋੜੀ ਥੋੜੀ ਕਿਤੇ ਕਿਤੇ ਕਰਦਾ ਸੀ, ਪਰ ਉਹਨੂੰ ਪੰਜਾਬੀ ਮੈਂ ਇੰਨੀ ਰਟਾਤੀ ਸੀਗੀ ਹੁਣ 3.5 ਮਹੀਨਿਆਂ ਦੇ ਵਿੱਚ ਕਿ ਮੇਰੀਆਂ ਕਹਾਣੀਆਂ ਬਿਲਕੁਲ ਸਮਝਦਾ ਸੀ ਉਹ, ਤੇ ਆ ਕੇ ਜਦੋਂ ਉਹਦੇ ਪੇਰੈਂਟਸ ਆਉਂਦੇ ਸੀ ਗੱਲਾਂ ਸੁਣਾਉਂਦਾ ਸੀ ਆਪਣੇ ਪੇਰੈਂਟਸ ਨੂੰ, ਦੱਸਦਾ ਸੀ ਕਿ ਨਾਨੀ ਜੀ ਨੇ ਅੱਜ ਮੈਨੂੰ ਇਹ ਸਟੋਰੀ ਦੱਸੀ। ਤੇ ਸਕੂਲਾਂ ਦੇ ਵਿੱਚ ਜਿਹੜੀ ਗੱਲ ਹੈ ਨਾ ਉਹ ਤਾਂ ਠੀਕ ਹੈ ਪੰਜਾਬੀ ਹੋਣੀ ਚਾਹੀਦੀ ਹੈ। ਮੈਂ ਆਪਣੇ ਮਨ ਚ ਇਹ ਸੋਚਿਆ ਹੋਇਆ ਕਿ ਮੈਂ ਹੁਣ ਸੋਚਦੀ ਹਾਂ ਮੈਂ ਆਪਣੇ ਬੱਚੇ ਕੋਲ ਕੈਨੇਡਾ ਜਾਣਾ, ਮੈਂ ਕੈਨੇਡਾ ਜਾ ਕੇ ਮੈਂ ਆਪਣੇ ਘਰ ਦੇ ਵਿੱਚ ਹੀ ਸਾਹਮਣੇ ਲਿਖ ਕੇ ਲਾਊਂਗੀ ਕਿ ਮੈਂ ਇੱਥੇ ਪੰਜਾਬੀ ਫ੍ਰੀ ਪੜ੍ਹਾਉਣੀ ਹੈ ਜਿਹੜੇ ਹੁਣ ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ ਹੈ, ਕਿ ਇਹ ਇੰਨਾ ਉਪਰਾਲਾ ਨਹੀਂ ਕਰ ਸਕਦੇ ਕਿ ਕੋਈ ਨਾ ਕੋਈ ਬੰਦਾ ਮੂਹਰੇ ਆਵੇ।
ਬਾਹਰਲੇ ਮੁਲਕਾਂ ਦੀ ਤਾਂ ਪ੍ਰੋਬਲਮ ਹੀ ਨਹੀਂ, ਨੋ ਰੁਪਿੰਦਰ ਜੀ ਬਾਹਰ ਤਾਂ ਪ੍ਰੋਬਲਮ ਹੀ ਨਹੀਂ, ਗੱਲ ਤਾਂ ਸੀ ਡਿਸਕਸ ਤਾਂ ਸੀ ਪੰਜਾਬ ਦੀ ਕਰ ਰਹੇ ਆ ਪ੍ਰੋਬਲਮ।
ਨਹੀਂ 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 ਜੀ, ਕਈ ਕਈ ਕਹਿ ਰਹੇ ਹੈ ਨਾ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਪੰਜਾਬੀ ਖਤਮ ਹੁੰਦੀ ਜਾ ਰਹੀ ਹੈ।
ਤੁਸੀਂ ਗੱਲ ਨਹੀਂ ਸਮਝ, ਉਹ ਤਾਂ ਅਸੀਂ
ਪਰ ਪੰਜਾਬ ਚੋਂ, ਹਾਂਜੀ ਪੰਜਾਬ ਚੋਂ ਪੰਜਾਬੀ ਨਹੀਂ ਮੁੱਕ ਸਕਦੀ, ਪਰ ਅਸੀਂ ਜੇ ਇਹਦੇ ਤੇ ਅਸੀਂ ਜਿਵੇਂ ਜੇ ਪੰਜਾਬ ਚੋਂ
ਬੋਲਣੀ,
ਹਾਂਜੀ ਮੇਰੀ ਗੱਲ ਵੀ ਤੁਸੀਂ ਸੁਣੋ ਇੱਕ ਮਿੰਟ। ਹਾਂਜੀ
ਪਤਾ ਤੁਸੀਂ ਕਿਹੜੇ ਵਿਸ਼ੇ ਦੇ ਉੱਤੇ ਗੱਲ ਕਰ ਰਹੇ ਹੋ, ਪਰ ਮੈਂ ਇਹ ਗੱਲ ਕਰ ਰਿਹਾ ਪਹਿਲਾਂ ਉਹਨੂੰ ਸੁਣ ਲਓ ਸਮਝ ਲਓ।
ਹਾਂਜੀ
ਪੰਜਾਬੀ ਬੋਲਣੀ ਵੀ ਅਸੀਂ ਘਰ ਚ ਪੰਜਾਬੀ ਬੋਲਦੇ ਹਾਂ, ਸਾਡੇ ਬੱਚੇ ਪੰਜਾਬੀ ਬੋਲਦੇ ਨੇ, ਇੰਨਾ ਹੀ ਕਾਫੀ ਨਹੀਂ?
ਬਾਕੀ ਆਪਣੇ ਹਨਾ ਸਰੋਤੇ ਗੱਲਾਂ ਕਰ ਰਹੇ ਕਿ ਪਿੰਡਾਂ ਵਿੱਚ ਸ਼ਹਿਰਾਂ ਵਿੱਚ, ਮੈਂ ਵੀ ਇੱਕ ਪਿੰਡ ਤੋਂ ਉੱਠ ਕੇ ਸ਼ਹਿਰ 'ਚ ਆਈ ਹਾਂ, ਸ਼ਹਿਰ 'ਚ ਮੈਂ ਦੇਖਦੀ ਹਾਂ ਬਹੁਤ ਇੱਦਾਂ ਨਹੀਂ ਹੈਗਾ ਕਿ ਕੋਈ ਸਿਖਾਉਂਦਾ ਨਹੀਂ ਆਪਣੇ ਬੱਚਿਆਂ ਨੂੰ, ਹਰ ਇੱਕ ਬੰਦਾ ਸਿਖਾ ਰਿਹਾ ਪੰਜਾਬੀ। ਜੇ ਅਸੀਂ ਪੰਜਾਬੀ ਨਾ ਸਿੱਖੀ ਤਾਂ ਸਾਡਾ ਹਨਾ ਜਿਹੜਾ ਅਸੀਂ ਸਿੱਖੀ ਹੈ ਸਾਡੀ ਉਹ ਖਤਮ ਹੋ ਜਾਏਗੀ, ਜਿੰਨੇ ਸਾਡੇ ਲੋਕ ਗੀਤ ਹੈ ਉਹ ਖਤਮ ਹੋ ਜਾਣਗੇ। ਹਾਂਜੀ ਜਿਹੜੇ ਅਸੀਂ ਹੁਣ, ਹਾਂਜੀ ਜੋ ਸਾਡੇ ਪੰਜਾਬੀ ਪਹਿਰਾਵੇ ਉਹ ਖਤਮ ਹੋ ਜਾਣਗੇ। ਹਾਂਜੀ 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 ਪੰਜਾਬੀ ਬਹੁਤ ਜ਼ਰੂਰੀ ਹੈ,
ਮੇਰੀ ਵੀ ਸੁਣ ਲਓ ਤੁਸੀਂ।
ਹਾਂਜੀ
ਅਸੀਂ ਪੰਜਾਬੀ ਖਰਾਦ ਦੇ ਵਿੱਚ ਸਿਖਾਉਣੀ ਹੈ ਸਾਡੇ ਬੱਚਿਆਂ ਨੂੰ, ਅਸੀਂ ਕੋਈ ਮੰਗਦੇ ਹਾਂ ਵੀ ਅਸੀਂ ਉਹਨਾਂ ਉਹਨਾਂ ਨੂੰ ਵਿਚਾਰਾ ਬਣ ਕੇ ਉਹਨਾਂ ਨੂੰ ਪੰਜਾਬੀ ਸਿਖਾਉਣੀ ਹੈ, ਉਹਨਾਂ ਦਾ ਹੱਕ ਹੈ ਪੰਜਾਬੀ ਬੋਲਣਾ,
ਉਹਨਾਂ ਦਾ ਹੱਕ ਹੈ, ਅਸੀਂ ਪੰਜਾਬੀ ਹੈ ਪੰਜਾਬੀ ਬੋਲੋ
ਬਸ। ਜਦੋਂ ਹੱਕ
ਘਰਾਂ ਤੋਂ ਸਿੱਖੋ,
ਹੱਕ ਤੇ ਗੱਲ
ਸਭ ਤੋਂ ਪਹਿਲਾਂ ਘਰ ਫਿਰ ਅਧਿਆਪਕ,
ਹੱਕ ਸਮਝਾਂਗੇ ਉਦੋਂ ਆ। ਇਹ ਨਹੀਂ ਵੀ ਅਸੀਂ ਅਸੀਂ ਕਿਸੇ ਤੋਂ ਡਰ ਕੇ ਜਾਂ ਅਸੀਂ ਘਰ 'ਚ ਵੜ ਕੇ ਕਿਸੇ ਨੂੰ ਪੰਜਾਬੀ ਸਿਖਾਉਣੀ ਹੈ, ਸਾਡਾ ਹੱਕ ਹੈ ਸਾਡੀ ਮਾਂ ਬੋਲੀ।
ਹਾਂਜੀ ਹੱਕ ਹੈ, ਹਾਂਜੀ ਹੱਕ ਹੈ। ਪਹਿਲਾਂ ਅਸੀਂ ਪੜ੍ਹਦੇ ਹੁੰਦੇ ਸੀ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਸੀ ਕਿ ਪੰਜਾਬੀ ਪਹਿਲੀ ਭਾਸ਼ਾ, ਪਰ ਅੱਜ ਉਹ ਅਲੋਪ ਕਰਦੇ ਜਾ ਰਹੇ ਹਾਂ। ਇਹਦੇ ਨਾਲ ਤਾਂ ਅਸੀਂ ਸਿੱਖੀ ਨਾਲੋਂ ਵੀ ਟੁੱਟ ਜਾਵਾਂਗੇ, ਅਸੀਂ ਆਪਣੇ ਪਹਿਰਾਵੇ ਨਾਲੋਂ ਵੀ ਟੁੱਟ ਜਾਵਾਂਗੇ, ਇਹ ਕਿਹਨਾਂ ਦੇਖਣੀਆਂ ਇਹ ਫਿਰ। ਇਸ ਕਰਕੇ ਮੇਰੀ ਵੀ ਇਹ ਮੰਗ ਹੈ, ਸਰਕਾਰ ਵੱਲ ਵੀ ਮੰਗ ਹੈ ਕਿ ਇਹਨੂੰ ਵੀ ਹਨਾ ਪੰਜਾਬੀ ਵੱਲ ਧਿਆਨ ਦਿੱਤਾ ਜਾਵੇ, ਬਸ ਇਹੀ ਕਹਿਣਾ ਸਾਡਾ ਤਾਂ।
ਥੈਂਕ ਯੂ ਥੈਂਕ ਯੂ ਦੋਸਤੋ। ਪਤਾ ਨਹੀਂ, ਮੈਨੂੰ ਲੱਗਦਾ ਵੀ ਕੁਝ ਲੋਕਾਂ ਦੀ ਇੰਨੀ ਕੁ ਗੱਲਬਾਤ ਜ਼ਰੂਰ ਹੈ ਜਿਹੜੀ ਕਿ ਮੈਂ ਅੰਡਰਸਟੈਂਡ ਕਰ ਸਕਿਆ ਵੀ ਜਦੋਂ ਬੋਲਣ ਲੱਗ ਜਾਂਦੇ ਨੇ ਉਹਨਾਂ ਦੇ ਕੰਨ ਬੰਦ ਹੋ ਜਾਂਦੇ ਨੇ, ਦੂਜੇ ਦੀ ਗੱਲ ਉਹਨਾਂ ਦੇ ਕੰਨਾਂ 'ਚ ਪੈਂਦੀ ਹੋ ਨਹੀਂ। ਲਓ ਜੀ ਅਗਲੀ ਜਿਹੜੀ ਗੱਲਬਾਤ ਹੈ ਉਹ ਸਾਡੇ ਤੱਕ ਪਹੁੰਚੀ ਹੈ ਜੀ ਆਸਟ੍ਰੇਲੀਆ ਤੋਂ। ਜੀ ਬਾਈ ਜੀ ਵੈਲਕਮ ਤੁਹਾਡਾ ਰੇਡੀਓ ਚੰਨ ਪਰਦੇਸੀ ਦੇ।
ਸਤਿ ਸ੍ਰੀ ਅਕਾਲ ਜੀ, ਮੈਂ ਆਸਟ੍ਰੇਲੀਆ ਤੋਂ ਬੋਲਦਾ ਜੀ, ਜਤਿੰਦਰ ਸਿੰਘ ਜੀ ਗਰਚਾ। ਬਹੁਤ ਵਧੀਆ ਵਿਸ਼ਾ ਹੈ ਜੀ, ਤੇ ਮੇਰੇ ਹਿਸਾਬ ਦੇ ਨਾਲ ਤਾਂ ਜੀ ਬੱਚਿਆਂ ਨੂੰ ਤਾਂ ਜ਼ਰੂਰੀ ਆ ਪੰਜਾਬੀ, ਚਲੋ ਪਰ ਜੇ ਸਾਡੇ ਆਪਾਂ ਪੰਜਾਬੀ ਤੋਂ ਟੁੱਟੇ ਕਿਹੜੀ ਗੱਲੋਂ, ਸਾਡੇ ਬਜ਼ੁਰਗਾਂ ਨੇ ਇੱਕੋ ਹੀ ਆ ਕਿ ਕੋਈ ਵੀ ਕੋਰਟ ਦਾ ਕੰਮ ਆ ਜਾਂ ਕੁਛ ਵੀ ਅੰਗਰੇਜ਼ੀ ਦਾ ਕੋਈ ਐਪਲੀਕੇਸ਼ਨ ਆ, ਅਸੀਂ ਸਾਡੇ ਬਜ਼ੁਰਗਾਂ ਨੂੰ ਆਉਂਦਾ ਨਹੀਂ ਸੀ ਮੰਨ ਲਓ, ਠੀਕ ਆ ਜੀ। ਇਸ ਕਰਕੇ ਨਿਆਣੇ ਅੰਗਰੇਜ਼ੀ ਸਕੂਲਾਂ 'ਚ ਲਾ ਤੇ ਕਿ ਇੰਗਲਿਸ਼ ਜ਼ਰੂਰੀ ਹੋ ਗਈ, ਆਈਲੈਟ ਦੀ ਤਾਂ ਬਾਅਦ ਦੀ ਗੱਲ ਆਪਾਂ ਕਰਦੇ ਹਾਂ ਨਾ ਬਾਹਰ ਆਉਣ ਦੀ। ਜੇ ਅੱਜ ਵੀ ਸਾਰੇ ਜਿਹੜੇ ਮੁੱਖ ਅਦਾਰਿਆਂ ਦੇ ਵਿੱਚ ਆ ਨਾ ਕੰਮ ਪੰਜਾਬੀ ਦੇ ਵਿੱਚ, ਫਾਰਮ ਪੰਜਾਬੀ ਦੇ ਵਿੱਚ, ਜਦੋਂ ਇਹਨਾਂ ਬੱਚਿਆਂ ਨੇ ਅਨਪੜ੍ਹ ਮਹਿਸੂਸ ਕਰਨਾ ਆਪਣੇ ਆਪ ਨੂੰ, ਪੇਰੈਂਟਸ ਨੂੰ ਫਿਰ ਲੋੜ ਹੋਣੀ ਆ ਨਾ ਉਸ ਚੀਜ਼ ਦੀ। ਹੁਣ ਸਾਨੂੰ ਪੰਜਾਬੀ ਦੀ ਲੋੜ ਨਹੀਂ ਰਹੀ, ਉੱਥੇ ਮੈਕਡੋਨਲ ਤੱਕਰ ਵੀ ਤੁਸੀਂ ਪੰਜਾਬ 'ਚ ਚਲ ਜਾਓ, ਅਸੀਂ ਸਾਡੇ ਹੀ ਬੰਦੇ ਜਿਹੜੇ ਉਹ ਅੰਗਰੇਜ਼ੀ 'ਚ ਆਰਡਰ ਕਰਨਾ ਪਸੰਦ ਕਰਦੇ, ਜਿਹੜੇ ਇਹਨਾਂ ਮੁਲਕਾਂ ਤੋਂ ਵੀ ਜਾਂਦੇ ਆ, ਕਿਉਂ ਨਹੀਂ ਪੰਜਾਬੀ 'ਚ ਉੱਥੇ ਗੱਲ ਕਰਦੇ। ਸਕੂਲਾਂ ਦੀ ਗੱਲ ਤੁਹਾਡੀ ਬਹੁਤ ਵਧੀਆ ਆ ਕਿ ਪਹਿਲਾਂ ਬੇਸ ਸਾਡਾ ਘਰ ਤੋਂ ਬਣਨਾ ਚਾਹੀਦਾ ਪੰਜਾਬੀ ਦਾ, ਬੜੀ ਚੰਗੀ ਗੱਲ। ਜਦੋਂ ਲੋੜ ਬਣਨੀ ਆ ਜੀ, ਦੇਖੋ ਤੁਸੀਂ ਆਪ ਸੋਚੋ, ਹੁਣ ਆਈਲੈਟ ਦੀ ਲੋੜ ਹੋਈ ਆ, ਤਾਂ ਹੀ ਇੰਨੇ ਸੈਂਟਰ ਖੁੱਲੇ, ਤਾਂ ਹੀ ਅਸੀਂ ਐਕਸਾਈਟਡ ਹੋਏ ਅੰਗਰੇਜ਼ੀ ਪੜ੍ਹਾਉਣ ਦੇ ਲਈ ਨਿਆਣਿਆਂ ਨੂੰ, ਜਦੋਂ ਹੁਣ ਸਾਰੇ ਉੱਥੇ ਦਫ਼ਤਰੀ ਕੰਮ ਜੇ ਸਰਕਾਰਾਂ ਤੇ ਵੀ ਜ਼ੋਰ ਆਣ।
ਪਲੀਜ਼ ਪਲੀਜ਼ ਇੱਥੇ ਤੁਸੀਂ ਰੁਕਿਓ, ਜੇ ਉਹ ਅੰਗਰੇਜ਼ੀ ਸਕੂਲ ਉਹਨਾਂ ਬੱਚਿਆਂ ਨੂੰ ਇੰਨੀ ਕੁ ਉਹਨਾਂ ਨੇ ਅੰਗਰੇਜ਼ੀ ਪੜ੍ਹਾਤੀ ਸੀ ਤੇ ਫਿਰ ਆਈਲੈਟਸ ਕਰਨ ਦੀ ਕੀ ਲੋੜ ਪਈ ਸੀ ਉਹਨਾਂ ਨੂੰ?
ਹਾਂਜੀ ਇਹ ਵੀ ਪੁਆਇੰਟ ਹੈ ਜੀ, ਇਹ ਤਾਂ ਵਪਾਰ ਹੋ ਗਿਆ। ਬਿਲਕੁਲ ਬਿਲਕੁਲ ਪੁਆਇੰਟ ਹੈ ਜੀ ਇਸ ਗੱਲ ਦੇ ਵਿੱਚ ਤੁਹਾਡੀ ਦੇ, ਇਸ ਗੱਲ ਨਾਲ ਮੈਂ ਸਹਿਮਤ ਹਾਂ ਕਿ ਜੇ ਉਹਨਾਂ ਨੇ ਅੰਗਰੇਜ਼ੀ ਪੜ੍ਹਾਈ ਸੀ ਤਾਂ ਆਈਲੈਟ ਸੈਂਟਰ, ਚਲੋ ਉਹ ਤਾਂ ਸਿਲੇਬਸ ਵੀ ਵੱਖਰਾ ਹੋ ਸਕਦਾ, ਉਹ ਤਾਂ ਇਹਨਾਂ ਕੰਟਰੀਆਂ ਦੀ ਡਿਮਾਂਡ ਵੀ ਹੈਗੀ ਆ ਕਿ ਤੁਸੀਂ ਆਈਲੈਟ ਕਰਕੇ ਆਓ, ਉਹ ਇੱਕ ਸਿਲੇਬਸ ਵੀ ਵੱਖਰਾ ਉਹ ਹੋ ਸਕਦਾ ਸਟੱਡੀ ਦਾ। ਪਰ ਮੈਨੂੰ ਜੇ
ਗੱਲ ਜੇ ਫਰਜ਼ ਕਰ ਲਓ ਵੀ ਉੱਥੋਂ ਦਾ 12th ਗ੍ਰੇਡ ਪਾਸ ਬੱਚਾ, ਚਾਹੇ ਉਹ ਕਿਸੇ ਸਰਕਾਰੀ ਸਕੂਲ ਤੋਂ ਪਾਸ ਹੋਇਆ ਜਾਂ ਉਹ ਕਿਸੇ ਪ੍ਰਾਈਵੇਟ ਸਕੂਲ ਤੋਂ ਪਾਸ ਹੋਇਆ, ਉਹ ਇੱਥੇ ਆ ਕੇ ਜਿਹੜਾ ਉਹਨੇ ਸਰਟੀਫਿਕੇਟ ਪੇਸ਼ ਕੀਤਾ ਜੀ ਮੈਂ ਜੀ ਪਲੱਸ ਟੂ ਪਾਸ ਹਾਂ,
ਹਾਂਜੀ
ਮੈਨੂੰ ਇੰਗਲਿਸ਼ ਆਉਂਦੀ ਹੈ, ਮੈਂ ਇੰਗਲਿਸ਼ ਪੜ੍ਹਿਆ, ਅਤੇ ਇਹਨਾਂ ਇਹ ਲੋਕ ਉਸ ਗੱਲ ਦੇ ਉੱਤੇ ਸੈਟਿਸਫਾਈ ਹੋ ਜਾਂਦੇ ਤਾਂ ਆਈਲੈਟਸ ਦਾ ਟੈਸਟ ਕਿਤੇ ਨਹੀਂ ਸੀ ਹੋਣਾ।
ਇਹ ਵੀ ਰਾਈਟ ਹੈ ਜੀ, ਇਹ ਵੀ ਇਸ ਗੱਲ ਦੇ ਵਿੱਚ ਵੀ ਤੁਹਾਡੀ ਦੇ ਵਿੱਚ ਹੈ ਦਮ ਕਿ ਸਿਲੇਬਸ, ਚਲੋ ਜੋ ਵੀ ਜਿਹੜਾ ਡੋਜ ਕੰਮ ਕਰਕੇ ਕੋਈ ਸਰਟੀਫਿਕੇਟ ਸਹੀ ਨਹੀਂ ਪੜ੍ਹਾ ਤਾ। ਹੁਣ ਤੁਸੀਂ ਦੇਖੋ ਵਿੱਚ ਵਿੱਚ ਜਿਹੜੇ ਪਹਿਲਾਂ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਸਕੂਲ ਛੋਟੇ ਛੋਟੇ, ਪਹਿਲਾਂ ਇੰਗਲਿਸ਼ ਮੀਡੀਅਮ ਦੇ ਚੱਲੇ ਸੀ, ਪੰਜਵੀਂ ਕਲਾਸ ਤੱਕ ਆਮ ਪਿੰਡਾਂ ਦੇ ਵਿੱਚ ਕਿਸੇ ਇੱਕ ਮੈਡਮ ਨੇ ਸਕੂਲ ਖੋਲ੍ਹ ਲਿਆ ਤਾਂ ਥੋੜ੍ਹੇ ਬੱਚੇ ਉੱਥੇ ਪੜ੍ਹਦੇ ਹੁੰਦੇ ਸੀ। ਜਿਥੇ ਮੈਂ ਹੁਣ ਤਾਂ ਚਲੋ CBSE ਬੋਰਡ ਵਾਲੇ ਤਾਂ ਪਹਿਲਾਂ ਵੱਡੇ ਡਿਸਟ੍ਰਿਕਟ ਲੈਵਲ ਤੇ ਹੁੰਦੇ ਸੀ, ਕਿਦਾਂ ਨਾ ਸ਼ਿਵਾਲਕ ਵਾਲਿਆਂ ਦੇ ਹੋਏ, ਉਹਨਾਂ ਦੇ ਵਿੱਚ ਪੰਜਾਬੀ ਉਸ ਵੇਲੇ ਪੜ੍ਹਾਈ ਜਾਂਦੀ ਸੀ ਸਾਰੇ ਸ਼ਿਵਾਲਕ ਸਕੂਲਾਂ ਦੇ। ਪਰ ਮੈਨੂੰ ਇਹ ਮਹਿਸੂਸ ਹੁੰਦਾ ਕਿਉਂਕਿ ਜਦੋਂ ਲੋੜ ਨੀ ਪੰਜਾਬੀ ਦੀ ਕਿਤੇ, ਅਸੀਂ ਉੱਦਾਂ ਨਾਲ ਜੁੜਿਓ ਕਰਕੇ ਆਪਾਂ ਸਾਰੇ ਜਾਣੇ ਇਸ ਚੀਜ਼ ਦਾ ਘਰਾਂ ਦੇ ਵਿੱਚ ਤਾਂ ਹੈ।
ਜੇ ਹੁਣ ਆਫਿਸ ਪਲੀਜ਼ ਪਲੀਜ਼ ਮੈਂ ਤੁਹਾਨੂੰ ਜਿਹੜੀ ਗੱਲ ਦੱਸਣੀ ਚਾਹੁੰਦਾ ਉਹਨੂੰ ਦੁਬਾਰਾ ਸੁਣ ਲਿਓ। ਇੱਕ ਮਹਿਸੂਸ ਬੱਚਾ ਦੇਖੋ ਹੁਣ 2.5-3 ਸਾਲ ਦੇ ਬੱਚੇ ਨੂੰ ਲੈਣ ਲੱਗ ਗਏ ਇਹ ਲੋਕ ਸਕੂਲ ਦੇ ਵਿੱਚ।
ਹਾਂਜੀ ਹਾਂਜੀ,
ਉਹ ਮਲੂਕ ਜਿਹਾ ਬੱਚਾ ਜਿਹੜਾ ਅਜੇ ਆਪਣੀ ਮਾਤ ਭਾਸ਼ਾ ਵੀ ਪ੍ਰੋਪਰ ਨਹੀਂ ਬੋਲਦਾ, ਉਹਨੂੰ ਤਸ਼ੱਦਦ ਹੁੰਦਾ ਵੀ ਤੂੰ ਪੰਜਾਬੀ ਨਹੀਂ ਬੋਲ ਸਕਦਾ, ਜਾਂ ਤਾਂ ਹਿੰਦੀ ਬੋਲ ਜਾਂ ਇੰਗਲਿਸ਼।
ਇਹ ਤਾਂ ਮਾਨਸਿਕ ਰੋਗ ਕਰਨੇ ਆ ਨਿਆਣਿਆਂ ਨੂੰ ਜੀ, ਇਹ ਤਾਂ ਤਸ਼ੱਦਦ ਹੈ, ਬਿਲਕੁਲ ਇਸ ਗੱਲ ਦਾ ਤਸ਼ੱਦਦ ਹੈ।
ਮੈਂ ਆਹੀ ਕਹਿਣਾ ਜੀ,
ਇਸ ਗੱਲ ਦਾ
ਬੰਦਿਆਂ ਨੂੰ
ਤਸ਼ੱਦਦ ਆ,
ਬੱਚਿਆਂ ਨੂੰ ਮਾਨਸਿਕ ਤੌਰ ਦੇ ਉੱਤੇ ਉਹਨੂੰ ਕਨਫਿਊਜ਼ ਕਰਨਾ ਜਾਂ ਉਹਨਾਂ ਨੂੰ
ਪੂਰਾ
ਮਾਨਸਿਕ ਰੋਗੀ ਕਰਨ ਵਾਲੀ ਗੱਲ ਹੈ। ਮੇਰੀ ਬੇਨਤੀ ਸਿਰਫ ਇੰਨੀ ਹੋਈ ਬਾਈ ਜੀ ਵੀ ਮੈਂ ਕਿਸੇ ਇੰਗਲਿਸ਼ ਸਕੂਲ ਦੇ ਵਿਰੁੱਧ ਨਹੀਂ ਹੈਗਾ, ਖੋਲੋ
ਬਿਲਕੁਲ ਠੀਕ ਹੈ ਜੀ, ਖੋਲੋ,
ਪਰ ਘੱਟੋ ਘੱਟ ਉਹਨਾਂ ਬੱਚਿਆਂ ਦੇ ਪੇਰੈਂਟਸ ਇੰਨਾ ਕੁ ਜ਼ਰੂਰ ਆਪਣੇ ਤੌਰ ਦੇ ਉੱਤੇ ਬੱਚੇ ਦੇ ਆਪਣੇ ਮਾਸੂਮ ਬੱਚੇ ਦੇ ਲਈ ਕਰ ਲੈਣ ਵੀ ਕੀ ਉੱਥੇ ਸਾਡੇ ਬੱਚਿਆਂ ਦੇ ਉੱਤੇ ਪੰਜਾਬੀ ਬੋਲਣ 'ਤੇ ਪਾਬੰਦੀ ਤਾਂ ਨਹੀਂ।
ਹਾਂਜੀ, ਇਹ ਚੀਜ਼ ਨੂੰ ਜ਼ਰੂਰੀ ਆ, ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ, ਕਿ ਇਹ ਚੀਜ਼ ਜਿੱਦਾਂ ਇਹਨਾਂ ਮੁਲਕਾਂ ਦੇ ਵਿੱਚ ਆਪਾਂ ਕਈ ਵੇਲੇ ਦੇਖਿਆ ਹੋਣਾ ਜਦੋਂ ਆਪਾਂ ਛੋਟੇ ਬੱਚੇ ਨੂੰ ਪੰਜਾਬ ਨੂੰ ਲੈ ਕੇ ਜਾਂਦੇ ਹਾਂ ਨਾ, ਉੱਥੇ ਘਰਦਿਆਂ 'ਚ ਪੰਜਾਬੀ ਬੋਲਣ ਲੱਗ ਪੈਂਦਾ। ਇੱਥੋਂ ਜਦੋਂ ਕਿ ਉਹ 2 ਕਲਾਸਾਂ ਮਤਲਬ LKG ਜਾਂ UKG ਦੇ ਵਿੱਚ ਇੰਗਲਿਸ਼ ਆ, ਇੱਥੇ ਆ ਕੇ ਉਹਨੂੰ ਇੰਗਲਿਸ਼ ਦੀ ਕਈ ਵੇਲੇ ਪ੍ਰੋਬਲਮ ਆਉਂਦੀ ਕਿਉਂਕਿ ਉੱਥੇ ਪੰਜਾਬੀ ਕਨਫਿਊਜ਼ ਹੋ ਜਾਂਦਾ, ਜਿੱਦਾਂ ਤੁਸੀਂ ਕਹਿੰਦੇ ਆ ਕਿ ਕਿਹੜੀ ਭਾਸ਼ਾ ਮੇਰੀ ਆ ਜਾਂ ਕਿਹੜੀ ਉਹ ਚੀਜ਼ ਆ। ਬਿਲਕੁਲ ਇਹ ਤਸ਼ੱਦਦ ਆ ਜੀ, ਜਿਹੜਾ 3-4 ਸਾਲ ਦੇ ਬੱਚੇ ਨੂੰ ਸਕੂਲ ਦੇ ਵਿੱਚ ਪਾਉਣਾ ਹੀ ਨਹੀਂ ਚਾਹੀਦਾ। ਪਹਿਲਾਂ ਤਾਂ 5-6 ਸਾਲ ਦੇ, ਜਿੱਥੇ ਮੈਂ ਰਹਿੰਦਾ ਇੱਥੇ ਤਾਂ 5-6 ਸਾਲ ਦੇ ਆ, ਫਿਰ ਸਕੂਲਾਂ ਨੂੰ ਘਰ ਦੇ ਲਈ ਕੋਈ ਹੋਮਵਰਕ ਵੀ ਹੈ ਨੀਗਾ, ਇਹ ਤਾਂ ਬੱਚਿਆਂ ਦੀ ਗਰੋਥ ਦੇ ਉੱਤੇ ਵੀ ਅਸਰ ਪੈ ਰਿਹਾ ਜੀ। ਸਹੀ ਗੱਲ ਆ ਜੀ ਤੁਹਾਡੀ ਇਸ ਗੱਲ ਨੂੰ, ਹਾਂਜੀ ਗਰੋਥ ਦੇ ਉੱਤੇ ਅਸਰ ਪੈ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਟਾਈਮ ਦੇਣ ਦੇ ਲਈ।
ਥੈਂਕ ਯੂ। ਲਓ ਜੀ ਦੋਸਤੋ, ਆਪਣੇ ਕੋਲ ਜਿਹਨੂੰ ਆਪਾਂ ਕਹਿੰਦੇ ਹੁੰਦੇ ਆਪਣੇ ਕੋਲ ਸਿਰਫ 2 ਮਿੰਟ ਹੋਰ ਬਾਕੀ ਨੇ, ਪਰ ਇਸ ਦੌਰਾਨ ਆਪਾਂ ਇੱਕ ਕਾਲ ਜ਼ਰੂਰ ਲਵਾਂਗੇ ਕਿਉਂਕਿ ਬਹੁਤ ਡੂੰਘੀ ਗੱਲਬਾਤ ਹੈ, ਇਹਨੂੰ ਸਮਝਣਾ ਵੀ ਪਊਗਾ, ਸਿੱਖਣਾ ਵੀ ਪਊਗਾ। ਜੇ ਅਸੀਂ ਸਿਰਫ ਇੰਨਾ ਕੁ ਸਿਕਿਓਰ ਕਰ ਲਈਏ ਵੀ ਕੀ ਜਿੱਥੇ ਮੈਂ ਆਪਣੇ ਬੱਚੇ ਨੂੰ ਪੜ੍ਹਾ ਰਿਹਾ ਉੱਥੇ ਪੰਜਾਬੀ ਬੋਲਣ ਦੀ ਇਜਾਜ਼ਤ ਹੈਗੀ ਹੈ, ਤਾਂ ਸਾਰੇ ਬਹੁਤ ਸਾਰੇ ਮਸਲੇ ਹੱਲ ਹੋ ਜਾਣਗੇ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ, ਵੈਲਕਮ ਤੁਹਾਡਾ ਰੇਡੀਓ ਚੰਨ ਪ੍ਰਦੇਸ਼ ਦੇ। ਬਾਈ ਜੀ ਆਪਣੇ ਕੋਲ ਸਿਰਫ 1.5 ਮਿੰਟ ਹੈ, ਪਲੀਜ਼।
ਸਤਿ ਸ਼੍ਰੀ ਅਕਾਲ ਬਾਈ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਇੰਨੇ ਛੋਟੇ ਟਾਈਮ ਦੇ ਵਿੱਚ ਲਿਆ ਮੈਨੂੰ। ਬਾਈ ਜੀ ਇਹ ਨਾ ਇੱਕ ਸਾਡੇ ਲੋਕਾਂ ਦਾ, ਮੈਂ ਕੰਟੀਨਿਊ ਤਾਂ ਕਰ ਰਿਹਾ ਕਿਉਂਕਿ ਸਮਾਂ ਘੱਟ ਆ, ਤੇ ਇਹ ਇੱਕ ਸਾਡੇ ਲੋਕਾਂ ਦਾ ਵਹਿਮ ਹੋ ਗਿਆ ਹਾਈ ਸਟੈਂਡਰਡ ਦਿਖਾਉਣ ਦਾ ਵੀ ਵਧੀਆ ਵਰਦੀਆਂ ਪਾ ਕੇ ਜਾਂਦੇ ਆ ਜਿਹੜੇ ਸਕੂਲ ਚ, ਉੱਥੇ ਗਮਲੇ ਲੱਗੇ ਆ, ਉੱਥੇ ਆਹ ਬਣਿਆ ਰੰਗ ਰੋਗ ਵਧੀਆ ਕਰਿਆ ਹੋਇਆ ਵੀ ਪੜ੍ਹਾਈ ਵਧੀਆ। ਪ੍ਰਾਈਵੇਟ ਸਕੂਲਾਂ ਦਾ ਇਹ ਮਤਲਬ ਇੱਕ ਸਟੈਂਡ ਬਣਾ ਰੱਖਿਆ ਲੋਕਾਂ ਨੇ, ਪਰ ਤੁਸੀਂ ਇਹ ਵੇਖੋ ਜੀ, ਐਤਕੀ ਆਪਾਂ ਅਖਬਾਰ ਤੇ ਵੇਖ ਰਹੇ ਸੀ ਕਿ 3 ਕੁੜੀਆਂ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਫਸਟ ਆਈਆਂ ਸਰਕਾਰੀ ਸਕੂਲ ਚ ਪੜ੍ਹਦੀਆਂ ਸੀ।
ਹਾਂਜੀ,
ਉਹ ਸ਼ਾਇਦ 8ਵੀਂ ਕਲਾਸ ਦੀਆਂ ਸੀ, ਪਤਾ ਨੀ 5ਵੀਂ ਕਲਾਸ ਦੇ ਵੀ ਸਟੂਡੈਂਟ ਉੱਥੋਂ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਐਤਕੀ ਪਹਿਲੇ ਨੰਬਰਾਂ ਤੇ ਰਹੇ ਆ, ਨਾਲੇ ਸਾਡਾ ਜ਼ਿਲ੍ਹਾ ਜਿਹੜਾ ਹੈਗਾ ਪਛੜਿਆ ਹੋਇਆ ਜੀ ਸਾਰੇ ਪੰਜਾਬ ਨਾਲ। ਉਹ ਸਰਕਾਰੀ ਸਕੂਲਾਂ ਵਾਲੇ ਆ, ਪ੍ਰਾਈਵੇਟ ਵਾਲੇ ਉਹਨਾਂ 'ਚ ਕਿਉਂ ਨੀ ਆਉਂਦੇ ਫਿਰ? ਇਹ ਸਾਨੂੰ ਲੋਕਾਂ ਨੂੰ ਸਮਝਣਾ ਪੈਣਾ ਵੀ ਜਿਹਨੇ ਪੜ੍ਹ ਲੈਣਾ ਨਾ ਉਹਨੇ ਪੜ੍ਹ ਹੀ ਲੈਣਾ ਜਿੱਥੇ ਮਰਜ਼ੀ ਹੋਇਆ ਜੀ, ਉਹਨੂੰ ਮਾਹੌਲ ਵਧੀਆ ਮਿਲਣਾ ਚਾਹੀਦਾ, ਥੋੜਾ ਜਿਹਾ ਸਰਕਾਰੀ ਸਕੂਲ ਵਾਲੇ ਵੀ ਧਿਆਨ ਦੇਣ ਉਹਨਾਂ ਵੱਲ। ਮੇਰੇ ਪਿੰਡ ਦੇ ਵਿੱਚ ਵੀ ਵਧੀਆ ਪੜ੍ਹਾ ਰਹੇ ਆ ਅੱਜ ਕੱਲ੍ਹ, ਮਾਸਟਰ ਵਧੀਆ ਮਿਹਨਤ ਕਰ ਰਹੇ ਆ, ਚੰਗਾ ਚੱਲ ਰਿਹਾ ਜੀ, ਉੱਥੇ ਵੀ ਕਾਫੀ ਬੱਚੇ ਹਵਾਲ ਵਧੀਆ ਪੜ੍ਹ ਰਹੇ ਆ ਨਾ। ਸੋ ਇਹੀ ਕਹਿਣਾ ਸੀ ਜੀ ਵੀ ਸਟੈਂਡ ਚੋਂ ਨਿਕਲਣਾ ਚਾਹੀਦਾ, ਬੜਾ ਹਾਈ ਸਟੈਂਡ ਦਿਖਾਉਣ ਦੀ ਲੋੜ ਨੀ, ਜੋ ਅੰਦਰ ਹੈਗਾ ਉਹ ਚੀਜ਼ ਹੁੰਦੀ ਆ, ਸੱਪੜਿਆਂ 'ਚ ਨੀ ਬੜਾ ਕੁਛ ਚਾਹੀਦਾ।
ਭਾਈ ਥੈਂਕ ਯੂ, ਥੈਂਕ ਯੂ ਵੈਰੀ ਮਚ। ਦੋਸਤੋ ਅਗਰ ਮੇਰੇ ਨਾਲ ਗੱਲਬਾਤ ਕਰਨੀ ਹੋਵੇ ਤਾਂ 204-997-96 ਤੇ ਫੋਨ ਘੁਮਾ ਸਕਦੇ ਹੋ। ਹੁਣ ਦਿਓ ਜਾਜੇ ਤੁਸੀਂ ਆਪਣੇ ਗੀਤ ਕਦੋਂ ਵਾਲੇ, ਕੱਲ ਨੂੰ ਖੁੱਲ ਚਰਚਾ ਤੇ ਖੁੱਲੀਆਂ ਖੇਡਾਂ ਦੇ ਵਿੱਚ ਦੁਬਾਰਾ ਆਪਾਂ ਮਿਲਾਂਗੇ ਇਸੇ ਟਾਈਮ ਦੇ ਉੱਤੇ। ਉਹਦੇ ਤੱਕ ਸਾਡਾ ਤੁਹਾਡਾ ਰੱਬ ਰਾਖਾ, ਤੇ ਜਾਂਦੇ ਜਾਂਦੇ ਆ ਗਾਣਾ ਜਿੱਥੇ ਸੱਚ ਦਾ ਸਭ ਕਿਸ ਗਾਇਆ ਬਾਬੇ ਨਾਨਕ ਨੇ।
ਜਿੱਥੇ ਹੱਥੀ